ਗੁਰੂ ਰੂਪ ਪਿਆਰੀ ਸਤਿਸੰਗ ਜੀਓ ਔਰ ਰਸਨਾ ਕਰੀਏ ਪੁੱਤਰ ਬਿਰਤੀਆਂ ਕਰੀਏ ਗਾਗਰ ਗੁਰੂ ਚਰਨਾਂ 'ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਹੋਇਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਿਸੰਗਤ ਗੁੜਭਾਗੇ ਹੋ ਕਰਮਾਂ ਵਾਲੇ ਹੋ ਸੁੰਦਰ ਦਾਤ ਉਹ ਸਮਾਂ ਜਿਸ ਸਮੇਂ ਦੀ ਉਡੀਕ ਕਰਦਿਆਂ ਕਈ ਜਨਮ ਲਏ ਫਿਰ ਇਹ ਸਮਾਂ ਮਿਲਿਆ। ਇਸ ਸਮੇਂ ਦੀ ਵੀ ਭਗਤ ਫਰੀਦ ਜੀ ਬਹੁਤ ਵਡਿਆਈ ਕਰਦੇ ਔਰ ਇਸ ਸਮੇਂ ਨੂੰ ਇਹੋ ਜਿਹੇ ਢੰਗ ਦੇ ਨਾਲ ਬਿਆਨ ਕਰਦੇ ਨੇ ਭਗਤ ਫਰੀਦ ਜੀ। ਕਹਿੰਦੇ ਫਰੀਦਾ ਕੋਠੇ ਧੁੱਕਣ ਕੇਤੜਾ ਪਰ ਨਿੰਦੜੀ ਨੇ ਵਾਰ ਜੋ ਦਹਿ ਲੱਦੇ ਗਾਨਵੇਂ ਗਏ ਵਿਲਾੜ ਵਿਲਾੜ। ਫਰੀਦ ਜੀ ਇਸ ਮਨ ਨੂੰ ਸਮਝਾਉਂਦੇ ਨੇ ਕਹਿੰਦੇ ਵੀ ਕਦੀ ਵਿਚਾਰ ਕਰਕੇ ਦੇਖੀ ਕੋਠੇ ਧੁੱਕਣ ਕੇਤੜਾ ਕੋਠੇ ਦੇ ਉੱਤੇ ਧੁੱਕਣ ਦਾ ਪਾਪ ਹੁੰਦਾ ਭੱਜ ਨੱਠ ਕਰਨੀ ਦੌੜ ਲਾਉਣੀ। ਗੁਰੂ ਜੀ ਸਮਝਾਉਂਦੇ ਨੇ ਕਹਿੰਦੇ ਜੇ ਕੋਈ ਪੁਰਾਣੀ ਕੋਠੇ 'ਤੇ ਜਾ ਕੇ ਦੌੜ ਲਾਉਣ ਲੱਗ ਪਵੇ ਤਾਂ ਕੋਠੇ ਦੀ ਦੌੜ ਲੰਬੀ ਨਹੀਂ ਹੁੰਦੀ ਕਿਉਂਕਿ ਕੋਠੇ 'ਤੇ ਦੌੜੇਗਾ ਵੀ ਕਿੰਨੀ ਕੁ ਸਪੀਡ ਨਾਲ ਦੌੜੇਗਾ ਅਤੇ ਦੌੜੇਗਾ ਤਾਂ ਕਿੰਨੀ ਦੇਰ ਤੱਕ ਦੌੜੇਗਾ ਕਿਉਂਕਿ ਕੋਠਾ ਛੋਟਾ ਹੁੰਦਾ ਜਗ੍ਹਾ ਛੇਤੀ ਮੁੱਕ ਜਾਂਦੀ ਹੈ ਦੌੜ ਛੇਤੀ ਮੁੱਕ ਜਾਂਦੀ ਹੈ। ਅਤੇ ਗੁਰੂ ਜੀ ਸਮਝਾਉਂਦੇ ਆ ਕਹਿੰਦੇ ਜਿਵੇਂ ਕੋਠੇ ਦੀ ਦੌੜ ਛੋਟੀ ਹੁੰਦੀ ਹੈ ਕਹਿੰਦੇ ਮਨਾ ਕਦੀ ਵਿਚਾਰ ਕਰਕੇ ਦੇਖ ਇਸ ਸਰੀਰ ਦੇ ਅੰਦਰ ਵੀ ਦੌੜ ਛੋਟੀ ਜਿਹੀ ਹੈ। ਕੋਠੇ ਧੁੱਕਣ ਕਿੱਤੜਾ ਪਿਰ ਨਿੰਦੜੀ ਨਿਵਾਰ ਕਹਿੰਦੇ ਜਿਹੜੇ ਪਰਾਈ ਨੀਂਦ ਵਿੱਚ ਸੁੱਤੇ ਹੁੰਦੇ ਨੇ ਕਹਿੰਦਾ ਪਾਪ ਪਰਾਈ ਚੀਜ਼ ਵੱਲ ਧਿਆਨ ਲਾਉਂਦੇ ਉਹਨੂੰ ਪਿਰ ਨਿੰਦੜੀ ਕਹਿੰਦੇ ਨੇ। ਜਿਸ ਤਰ੍ਹਾਂ ਅਸੀਂ ਲੋਕ ਇਸ ਜਨਮ ਅੰਦਰ ਬੈਠੇ ਤਾਂ ਹਾਂ ਪਰ ਸਾਡਾ ਧਿਆਨ ਪਰਾਈ ਚੀਜ਼ ਵੱਲ ਹੈ। ਜੇ ਅਸੀਂ ਕੋਈ ਸੰਸਾਰ ਦੀ ਚੀਜ਼ ਇਕੱਠੀ ਕਰ ਲਈਏ ਸਾਡੇ ਨਾਲ ਨਹੀਂ ਜਾਣੀ ਉਹ ਪਰਾਈ ਹੈ। ਉਸ ਚੀਜ਼ ਨੂੰ ਇਕੱਠੀ ਕਰਨ ਲਈ ਅਗਰ ਜੀਵਨ ਬਤੀਤ ਕਰ ਲਈਏ ਤਾਂ ਉਹਨੂੰ ਗੁਰੂ ਜੀ ਫਿਰ ਨਿੰਦੜੀ ਕਹਿੰਦੇ ਨੇ। ਕਹਿੰਦਾ ਭਾਵ ਉਹ ਨੀਂਦ ਕਿਉਂਕਿ ਬਸੁਰਤੀ ਵਿੱਚ ਹੀ ਬੰਦਾ ਸੁੱਤਾ ਹੋਇਆ ਹੀ ਪਰਾਈ ਚੀਜ਼ ਮਗਰ ਭੱਜਦਾ। ਜੇ ਕਿਤੇ ਬੰਦੇ ਦੇ ਅੰਦਰ ਜਾਗਰੂਕਤੀ ਆ ਜਾਵੇ ਉਹਨੂੰ ਸੁੱਝ ਹੀ ਆ ਜਾਵੇ ਵੀ ਮੇਰੇ ਕੰਮ ਦੀ ਨਹੀਂ ਹੈ ਅਤੇ ਕਦੀ ਉਹਦੇ ਮਗਰ ਨਹੀਂ ਭੱਜਦਾ। ਕਹਿੰਦੇ ਫਿਰ ਧਿਆਨ ਕਰੀ ਵੀ ਇਹ ਕੋਠੇ ਦੀ ਦੌੜ ਆ ਥੋੜ੍ਹੇ ਜਿਹੇ ਸਮੇਂ ਦੀ ਦੌੜ ਆ ਇਹਦੇ ਅੰਦਰ ਤੂੰ ਆਪਿਰ ਨਿੰਦੜੀ ਨਿਵਾਰ ਇਸ ਨੀਂਦ ਨੂੰ ਦੂਰ ਕਰ। ਜੋ ਦਹਿ ਲੱਦੇ ਗਾਨਵੇਂ ਦੇਹ ਦਾ ਭਾਵ ਦਿਨ ਗਾਨਵੇਂ ਦਾ ਭਾਵ ਗਿਣਤੀ ਦੇ। ਕਹਿੰਦੇ ਮਨਾ ਇਸ ਸਰੀਰਕ ਰੂਪੀ ਘਰ ਦੇ ਅੰਦਰ ਜੋ ਤੈਨੂੰ ਦਿਨ ਮਿਲੇ ਬੜੇ ਗਿਣਤੀ ਦੇ ਆ ਜੋ ਦਹਿ ਲੱਦੇ ਗਾਨਵੇਂ ਗਿਣਤੀ ਦੇ ਦਿਨ ਇਹਦੇ ਅੰਦਰ ਗਏ ਵਿਲਾੜ ਵਿਲਾੜ। ਕਹਿੰਦੇ ਗਿਣਤੀ ਦੇ ਦਿਨ ਜਿਹੜੇ ਛੇਤੀ ਮੁੱਕ ਜਾਂਦੇ ਆ ਛੇਤੀ ਛੇਤੀ ਖਤਮ ਹੋ ਜਾਂਦੇ ਆ। ਆਪ ਜੀ ਦੇਖਦੇ ਹੋ ਆਪਾਂ ਲੋਕ ਕਿਸੇ ਆਪਣੀ ਧੀ ਦਾ ਪੁੱਤਰ ਦਾ ਵਿਆਹ ਕਰਨਾ ਹੋਵੇ ਤਾਂ ਬੜੀ ਉਡੀਕ ਕਰਦੇ ਹਾਂ ਅਤੇ ਜਿੱਦਣ ਆਪਾਂ ਸ਼ਾਹਾਂ ਕੱਢ ਲੈਂਦੇ ਹਾਂ ਵੀ ਫਲਾਣੀ ਤਰੀਕ ਨੂੰ ਵਿਆਹ ਰੱਖਿਆ ਫਲਾਣੀ ਤਰੀਕ ਨੂੰ ਵਿਆਹ ਕਰਨਾ ਅਤੇ ਸਿਆਣੇ ਗੱਲਾਂ ਕਰਦੇ ਆ। ਕਹਿੰਦੇ ਗਿਣਤੀ ਦੇ ਦਿਨ ਦੇ ਝੱਟ ਹੀ ਬਤੀਤ ਹੋ ਜਾਂਦੇ ਆ। ਇੱਥੇ ਫਰੀਦ ਜੀ ਕਹਿੰਦੇ ਨੇ ਕਹਿੰਦੇ ਮਨਾ ਤੈਨੂੰ ਇਸ ਸਰੀਰ ਵਿੱਚ ਰਹਿਣ ਲਈ ਦਿਨ ਗਿਣਤੀ ਦੇ ਮਿਲੇ ਆ ਸਵਾਸ ਗਿਣਤੀ ਦੇ ਮਿਲੇ ਆ ਅਤੇ ਛੇਤੀ ਮੁੱਕ ਜਾਣੇ ਨੇ ਅਤੇ ਕਿਤੇ ਐਵੇਂ ਨਾ ਸਮਾਂ ਗੁਜ਼ਾਰੀ ਜਾ। ਦੇਖੋ ਨਾ ਜਦੋਂ ਦਿਨ ਗਿਣਤੀ ਦੇ ਰਹਿ ਜਾਂਦੇ ਆ ਅਤੇ ਘਰ ਵਾਲੇ ਸਲਾਹ ਕਰਦੇ ਆ ਕਹਿੰਦੇ ਯਾਰ ਦਿਨ ਥੋੜ੍ਹੇ ਰਹਿ ਗਏ ਗਿਣਤੀ ਦੇ ਦਿਨ ਨੇ ਹੁਣ ਤਾਂ ਭੱਜੋ ਛੇਤੀ ਛੇਤੀ ਸਮਾਨ ਇਕੱਠਾ ਕਰੀਏ ਛੇਤੀ ਛੇਤੀ ਆਪਾਂ ਜੋ ਕੁਝ ਵੀ ਧਨ ਇਕੱਠਾ ਕਰਨਾ ਪੈਸਾ ਧੇਲਾ ਇਕੱਠਾ ਕਰਨਾ ਜਾਂ ਕੋਈ ਵਿਆਹ ਵਾਸਤੇ ਕੋਈ ਚੀਜ਼ ਬਣਾਉਣੀ, ਛੇਤੀ ਬਣਾ ਲਈਏ, ਦਿਨ ਗਿਣਤੀ ਦੇ ਰਹਿ ਗਏ ਨੇ। ਇੱਥੇ ਫਰੀਦ ਜੀ ਕਹਿੰਦੇ ਮਨਾ ਬੜੇ ਜਨਮ ਗੁਜ਼ਾਰੇ ਨੇ, ਹੁਣ ਤਾਂ ਦਿਨ ਗਿਣਤੀ ਦੇ ਨੇ, ਹੁਣ ਤਾਂ ਛੇਤੀ ਛੇਤੀ ਦਿਨ ਇਹ ਗੁਜ਼ਰ ਜਾਣੇ ਨੇ, ਅਤੇ ਇਹਨਾਂ ਦਿਨਾਂ ਦੇ ਅੰਦਰ ਛੇਤੀ ਛੇਤੀ ਨਾਮ ਸਿਮਰਨ ਇਕੱਠਾ ਕਰ ਲੈ, ਧਨ ਇਕੱਠਾ ਕਰ ਲੈ, ਨਾਮ ਰੂਪੀ ਧਨ ਇਕੱਠਾ ਕਰ ਲੈ, ਤਾਂ ਕਿ ਜਿਵੇਂ ਕੁੜੀ ਨੂੰ ਕਹੀਦਾ ਪੁੱਤ ਤੇਰੇ ਦਿਨ ਥੋੜ੍ਹੇ ਨੇ, ਹੁਣ ਤੂੰ ਵਿਆਹ ਕੇ ਆਪਣੇ ਘਰ ਚਲੇ ਜਾਣਾ। ਅਤੇ ਇੱਦਾਂ ਗੁਰੂ ਜੀ ਸਮਝਾਉਂਦੇ, ਕਹਿੰਦੇ ਆਤਮਾ ਤੇਰੇ ਵੀ ਇਸ ਸਰੀਰ ਵਿੱਚ ਦਿਨ ਥੋੜ੍ਹੇ ਨੇ, ਤੂੰ ਆਪਣੇ ਘਰ ਜਾਣਾ, ਅਸਲੀ ਘਰ ਤੇਰਾ ਉੱਥੇ ਆ, ਸੰਸਾਰ ਦੇ ਉੱਤੇ ਕੋਈ ਤੇਰਾ ਨਹੀਂ ਹੈ। ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਕਾਕੀ ਮਾਈ ਕਾਕੂ ਬਾਪ ਨਾਮ ਤਰੀਕ ਝੂਠੇ ਸਭ ਸਾਖ, ਕਹਿੰਦੇ ਕਾਹਦੀ ਮਾਂ ਕਾਹਦਾ ਬਾਪ, ਇਹ ਤਾਂ ਨਾਮ ਮਾਤਰ ਝੂਠੇ ਸਾਖ ਨੇ, ਇਹਨਾਂ ਮਗਰ ਭੱਜਾ ਫਿਰਨ ਡਿਆ। ਕਦੀ ਸਮਾਂ ਹੁੰਦਾ ਸੀ ਜਦੋਂ ਕੁੜੀਆਂ ਦਾ ਵਿਆਹ ਹੋਣਾ ਹੁੰਦਾ ਸੀ ਨਾ, ਤਾਂ ਦਾਜ ਇਕੱਠਾ ਕਰਦੀਆਂ ਸਨ, ਉਹ ਚਾਦਰਾਂ ਕੱਢਦੀਆਂ ਸਨ, ਦਰੀਆਂ ਬਣਾਉਂਦੀਆਂ ਸਨ, ਬੜੇ ਮਾਂ ਬਾਪ ਖੁਸ਼ ਹੁੰਦੇ ਸਨ ਕਿ ਸਾਡੀ ਧੀ ਨੂੰ ਅਕਲ ਬੜੀ ਹੈ, ਸੋਝੀ ਬੜੀ ਹੈ। ਜਿਸ ਮਾਂ ਦੀ ਧੀ ਕੋਈ ਚਾਦਰ ਕੱਢਦੀ ਸੀ, ਕੋਈ ਦਰੀ ਬਣਾਉਂਦੀ ਸੀ, ਮਾਂ ਨੂੰ ਚਾਅ ਬੜਾ ਚੜ੍ਹਦਾ ਸੀ। ਕਾਹਦਾ ਚਾਹ ਚੜ੍ਹਦਾ ਸੀ? ਮਾਂ ਬਹੁਤ ਖੁਸ਼ ਹੁੰਦੀ ਸੀ, ਇਸ ਗੱਲੋਂ ਖੁਸ਼ ਹੁੰਦੀ ਸੀ ਉਹ ਮਾਂ ਕਿ ਵਾਹ ਮੇਰੀ ਧੀ ਆਪਣੇ ਦਾਜ ਲਈ ਕੁਛ ਬਣਾ ਰਹੀ ਹੈ, ਕੁਛ ਕਰ ਰਹੀ ਹੈ। ਅਤੇ ਗੁਰੂ ਪਿਆਰਿਓ, ਮਾਂ ਕਿਹਨੂੰ ਕਹਿੰਦੇ ਨੇ? ਮਾਇਆ ਨੂੰ, ਸ੍ਰਿਸ਼ਟੀ ਨੂੰ ਜਿਹਦੇ ਵਿੱਚ ਆਪਾਂ ਪੈਦਾ ਹੋਏ ਹਾਂ। ਅਤੇ ਇਹ ਜਿਹੜਾ ਤੁਹਾਡੀ ਆਤਮਾ ਹੈ, ਧੀ ਹੈ, ਅਤੇ ਜੇ ਕਿਤੇ ਇਹ ਤੁਹਾਡੀ ਆਤਮਾ ਕਿਤੇ ਨਾਮ ਰੂਪੀ ਚਾਦਰ ਕੱਢਣ ਲੱਗ ਪਵੇ, ਤਾਂ ਇਹ ਸ੍ਰਿਸ਼ਟੀ ਬੜੀ ਖੁਸ਼ ਹੁੰਦੀ ਹੈ। ਕਿਤੇ ਬਾਣੀ 'ਚ ਪੜ੍ਹ ਕੇ ਦੇਖਿਓ, ਗੁਰੂ ਜੀ ਲਿਖਦੇ ਆ, ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀ। ਕਹਿੰਦੇ ਜਿਹਨਾਂ ਨੂੰ ਨਾਮ ਵਿਸਰ ਜਾਂਦਾ ਨਾ, ਉਹ ਤਾਂ ਧਰਤੀ 'ਤੇ ਭਾਰ ਨੇ। ਇਹਦਾ ਮਤਲਬ ਧਰਤੀ ਖੁਸ਼ ਨਹੀਂ ਨਾ ਹੈਗੀ, ਫਿਰ ਉੱਤੇ ਭਾਰ ਪੈ ਗਿਆ। ਅਤੇ ਜੇ ਤੁਸੀਂ ਕਿਤੇ ਨਾਮ ਸਿਮਰਨ ਕਰ ਲਓ, ਤਾਂ ਤੁਹਾਡਾ ਫੁੱਲ ਵਰਗਾ ਭਾਰ ਹੋ ਜਾਂਦਾ। ਜਿਹੜੀ ਆਤਮਾ ਨਾਮ ਸਿਮਰਨ ਕਰਦੀ ਹੈ, ਭਗਤੀ ਕਰਦੀ ਹੈ, ਉਹਦੇ ਪਾਪਾਂ ਦਾ ਭਾਰ ਸਾਰਾ ਖਤਮ ਹੋ ਜਾਂਦਾ, ਅਤੇ ਉਹ ਆਤਮਾ ਫੁੱਲ ਵਰਗੀ ਹੋ ਜਾਂਦੀ ਹੈ। ਕਿਉਂ ਫੁੱਲ ਵਰਗੀ ਹੋ ਜਾਂਦੀ? ਨਾਮ ਦੀ ਇੰਨੀ ਕੁ ਵਡਿਆਈ ਗੁਰੂ ਜੀ ਨੇ ਕਰ ਦਿੱਤੀ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮਨ ਕਰਕੇ ਬਹਿ ਜਾਈਏ ਨਾ, ਅਤੇ ਕਿਤੇ ਉਸ ਗੁਰਬਾਣੀ ਨੂੰ ਪਿਆਰ ਨਾਲ ਸੋਝੀ ਨਾਲ ਪੜ੍ਹਨ ਲੱਗੀਏ, ਅਤੇ ਇਹਦੇ ਵਿੱਚੋਂ ਤਾਂ ਐਂ ਲੱਗਦਾ ਜਿਵੇਂ ਮੋਤੀ ਨਿਕਲੇ ਹੀ ਆਉਂਦੇ ਆ। ਕੋਈ ਬੰਦਾ ਕਵੇ ਨਾ, ਕਿਸੇ ਵੇਲੇ ਕੋਈ ਇਨਸਾਨ ਮਿੱਟੀ ਦੇ ਉੱਤੇ ਤੁਰਿਆ ਜਾਂਦਾ ਜਾਂ ਪਾਣੀ ਵਿੱਚ ਖਲੋ ਜਾਂਦਾ, ਉਹਨੂੰ ਇੱਕਦਮ ਮੋਤੀ ਲੱਭ ਜਾਵੇ, ਉਹਨੂੰ ਖਿੱਚੇ, ਉਹਦੇ ਮਗਰ ਇੱਕ ਹੋਰ ਨਿਕਲ ਆਵੇ, ਉਹਦੇ ਮਗਰ ਇੱਕ ਹੋਰ ਨਿਕਲ ਆਵੇ, ਦੋ ਤਿੰਨ ਮੋਤੀ ਨਿਕਲਾਉਣਾ ਮੁੜ ਕੇ ਜਾਂਦਾ ਨਹੀਂ ਕਿਤੇ, ਉੱਥੇ ਖਲੋ ਜਾਂਦਾ। ਉਹਨੂੰ ਪੁੱਛਿਆ, ਭਾਈ ਸਾਹਿਬ ਕਿਉਂ ਖਲੋ ਗਏ ਹੋ? ਕਹਿੰਦਾ, ਖਾਲਸਾ ਜੀ, ਮੈਂ ਇੱਕ ਮੋਤੀ ਵੇਖਿਆ ਅਤੇ ਮੈਂ ਖਿੱਚਿਆ ਉਹਨੂੰ, ਉਹਦੇ ਮਗਰ ਇੱਕ ਹੋਰ ਨਿਕਲ ਆਇਆ, ਮੈਂ ਉਹਨੂੰ ਖਿੱਚਿਆ ਉਹਦੇ ਮਗਰ ਇੱਕ ਹੋਰ ਨਿਕਲਿਆ। ਕਹਿੰਦਾ, ਮੇਰਾ ਹੁਣ ਜਾਣ ਨੂੰ ਦਿਲ ਨਹੀਂ ਕਰਦਾ, ਦਿਲ ਕਰਦਾ ਇੱਥੇ ਹੀ ਖਲੋਤਾ ਰਹਾਂ, ਕਿਉਂਕਿ ਮੋਤੀਆਂ ਦਾ ਭੰਡਾਰ ਹੈ। ਗੁਰਬਾਣੀ ਪੜ੍ਹ ਕੇ ਦੇਖਿਓ, ਜੇ ਤੁਹਾਨੂੰ ਇੱਕ ਸ਼ਬਦ ਦੀ ਕਿਤੇ ਸੋਝੀ ਆ ਜਾਵੇ ਨਾ, ਐਂ ਲੱਗੇਗਾ ਜਿਵੇਂ ਸਾਰੇ ਮੋਤੀ ਸਾਰੇ ਖਜ਼ਾਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੀ ਹੈ, ਜਾਣੂ ਦਿਲ ਹੀ ਨਹੀਂ ਕਰਨਾ, ਜਾਏ ਹੀ ਨਹੀਂ ਜਾਣਾ ਕਿਤੇ, ਠੀਕ ਹੈ ਨਹੀਂ? ਇਹਦਾ ਮਤਲਬ ਤੁਸੀਂ ਭੱਜੇ ਫਿਰਦੇ ਹੋ, ਤੁਸੀਂ ਮੋਤੀ ਲੱਭਾ ਹੀ ਨਹੀਂ, ਤੁਸੀਂ ਉੱਦਾਂ ਹੀ ਆਸਾ ਦੀ ਵਾਰ 'ਚ ਬੈਠੇ, ਪੜ੍ਹ ਗਏ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੰਡਾਂ ਬੰਨ ਦਿੱਤੀਆਂ। ਆਓ ਦੇਖੋ ਨਾਮ ਦੀ ਪ੍ਰਸ਼ੰਸਾ ਕਰਦੇ ਗੁਰੂ ਜੀ, ਵਡਿਆਈ ਦੱਸਦੇ ਗੁਰੂ ਜੀ। ਕਹਿਣ ਲੱਗੇ, ਪਤਿਤ ਅਸੰਖ ਪੁਨੀਤ ਕਰ, ਪੁਨੇ ਪੁਨੇ ਬਲਿਹਾਰ। ਪਤਿਤ ਅਸੰਖ ਪੁਨੀਤ ਕਰ, ਪੁਨੇ ਪੁਨੇ ਬਲਿਹਾਰ। ਨਾਨਕ ਰਾਮ ਨਾਮ ਜਪ ਪਾਵਕੋ, ਤਿੰਨ ਕਿਲ ਵਿਖ ਦਾਨ ਹਰ। ਮਤਲਬ ਗੁਰੂ ਜੀ ਸਮਝਾਉਣ ਲੱਗੇ ਨਾਮ ਦੀ ਵਡਿਆਈ ਕਰਦੇ ਹੋਏ, ਕਹਿੰਦੇ ਪਤਿਤ ਅਸੰਖ, ਪਤਿਤ ਕਹਿੰਦੇ ਨੇ ਪਾਪੀ, ਅਸੰਖ ਕਹਿੰਦੇ ਅਨੇਕਾਂ ਹੀ। ਕਹਿੰਦੇ ਜੇ ਕਿਸੇ ਆਤਮਾ ਨੇ ਅਨੇਕਾਂ ਹੀ ਪਾਪ ਕੀਤੇ ਹੋਣ, ਪੁਨੀਤ ਕਰ, ਕਹਿੰਦੇ ਨਾਮ ਉਹਨੂੰ ਪਵਿੱਤਰ ਕਰ ਦਿੰਦਾ। ਪੁਨੇ ਪੁਨੇ ਬਲਿਹਾਰ, ਗੁਰੂ ਜੀ ਕਹਿੰਦੇ ਮੈਂ ਇਸ ਨਾਮ ਤੋਂ, ਇਸ ਸ਼ਬਦ ਤੋਂ ਜਿਹੜਾ ਅਨੇਕਾਂ ਪਾਪ ਵੀ ਖਤਮ ਕਰਕੇ ਉਸ ਆਤਮਾ ਨੂੰ ਪਵਿੱਤਰ ਕਰ ਦਿੰਦਾ। ਮੈਂ ਮੁੜ ਮੁੜ ਕੇ ਬਲਿਹਾਰ ਜਾਂਦਾ ਇੱਥੋਂ, ਛੱਡ ਕੇ ਜਾਂਦਾ ਵੀ ਇੰਨੀ ਵਡਿਆਈ ਨਾਮ ਦੀ ਹੈ। ਫਿਰ ਹੋਰ ਵਡਿਆਈ ਦੱਸ ਦਿੱਤੀ, ਕਹਿੰਦੇ ਨਾਨਕ ਰਾਮ ਨਾਮ ਜਪ ਪਾਵਕੋ। ਕਹਿੰਦੇ ਗੁਰੂ ਜੀ ਸਮਝਾ ਰਹੇ ਨੇ ਰਾਮ ਨਾਮ ਜਪ ਪਾਵਕੋ, ਕਹਿੰਦੇ ਅਗਰ ਤੂੰ ਪ੍ਰਭੂ ਦਾ ਪਰਮਾਤਮਾ ਦਾ ਨਾਮ ਜਪਦਾ ਤਾਂ ਭਵਸਕ ਚੋਂ ਪਾਰ ਹੋ ਜਾਏਗਾ। ਕਹਿੰਦੇ ਕਿਹੜਾ ਨਾਮ? ਅਤੇ ਗੁਰੂ ਜੀ ਦੱਸਣ ਲੱਗੇ ਤਿੰਨ ਕਿਲ ਵਿਖ ਦਾਨ ਹਾਰ, ਤਿੰਨ ਕਹਿੰਦੇ ਘਾਹ ਦੀਆਂ ਤਿੜਾਂ ਨੂੰ। ਕਦੀ ਗੌਰ ਕੀਤੀ ਆਪ ਜੀ ਨੇ, ਤਾਂ ਘਾਹ ਨਹੀਂ ਹੁੰਦਾ, ਘਾਹ ਦੀਆਂ ਤਿੜਾਂ ਜਿਹਨੂੰ ਆਪਾਂ ਜੜ੍ਹਾਂ ਕਹਿ ਲੈਂਦੇ, ਉਹਨੂੰ ਤਿੰਨ ਕਹਿੰਦੇ ਗੁਰੂ ਜੀ ਬਾਣੀ ਅੰਦਰ। ਕਹਿੰਦੇ ਜਿਵੇਂ ਘਾਹ ਧਰਤੀ 'ਤੇ ਉੱਗਿਆ ਹੋਵੇ, ਹਰਿਆ ਭਰਿਆ ਘਾਹ ਹੋਵੇ, ਬੜਾ ਸੁੰਦਰ ਲੱਗ ਰਿਹਾ ਹੋਵੇ, ਉਹਦੇ ਉੱਤੇ ਵੀ ਕਿਤੇ ਕੋਈ ਤੇਲ ਛਿੜਕਾ ਕਰ ਦਈਏ, ਮਿੱਟੀ ਦਾ ਤੇਲ ਪਾ ਦਈਏ, ਪੈਟਰੋਲ ਪਾ ਦਈਏ, ਉੱਪਰੋਂ ਉਹਨੂੰ ਤੀਲੀ ਲਾ ਦਈਏ ਤਾਂ ਸੜ ਜਾਂਦਾ, ਉਸ ਘਾਹ ਸੜ ਜਾਂਦਾ, ਹਰਿਆ ਭਰਿਆ ਘਾਹ ਵੀ ਸੜ ਜਾਂਦਾ ਹੈ ਜੇ ਉੱਤੇ ਤੇਲ ਪਾ ਕੇ ਅੱਗ ਲਾ ਦਈਏ ਤਾਂ। ਕਹਿੰਦੇ ਠੀਕ ਹੈ, ਫਿਰ ਕੀ ਕਹਿੰਦੇ? ਕਹਿੰਦੇ ਪਰ ਉਸੇ ਜਗ੍ਹਾ ਨੂੰ ਹੀ ਦਸਾਂ ਦਿਨਾਂ ਬਾਅਦ ਪਾਣੀ ਲਾ ਦਈਏ, ਉਸੇ ਜਗ੍ਹਾ ਨੂੰ ਦਸਾਂ ਦਿਨਾਂ ਬਾਅਦ ਪਾਣੀ ਲਾ ਦਈਏ ਤਾਂ ਉੱਥੇ ਘਾਹ ਫਿਰ ਹਰਿਆ ਹੋ ਜਾਂਦਾ, ਉੱਥੇ ਘਾਹ ਫਿਰ ਹਰਿਆ ਹੋ ਜਾਂਦਾ। ਪਰ ਗੁਰੂ ਜੀ ਕਹਿੰਦੇ ਤਿੰਨ ਕਿਲ ਵਿਖ ਦਾਨ ਹਰ ਕਿਲ ਵੀ, ਕਹਿੰਦੇ ਪਾਪਾਂ ਨੂੰ, ਕਹਿੰਦੇ ਦੇਖ ਲੈ ਕੋਈ ਵੀ ਅੱਗ ਕਿਸੇ ਘਾਹ ਦੀਆਂ ਜੜ੍ਹਾਂ ਨੂੰ ਨਹੀਂ ਛੱਡ ਸਕਦੀ। ਅੱਗ ਲਾ ਦੇਵੀਂ, ਪਾਣੀ ਪਾ ਦੇਵੀਂ, ਘਾਹ ਹਰਿਆ ਹੋ ਜਾਏਗਾ, ਪਰ ਕਿਤੇ ਨਾਮ ਦਾ ਤੇਲ ਆਪਣੇ ਪਾਪਾਂ 'ਤੇ ਪਾ ਲਵੀਂ, ਤੇਰਿਆਂ ਪਾਪਾਂ ਨੂੰ ਇਹ ਨਾਮ ਰੂਪੀ ਅੱਗ ਜੜ੍ਹਾਂ ਤੋਂ ਜਲ ਕੇ ਰਾਖ ਕਰ ਦੇਗੀ, ਜਿੱਦਣ ਤੇਰੇ ਅੰਦਰ ਪਾਪ ਸਾਰੇ ਖਤਮ ਹੋ ਜਾਣਗੇ ਦੁਬਾਰਾ ਉੱਗਣਗੇ ਨਹੀਂ। ਇੰਨੀ ਤਾਕਤ ਕਿਹਦੇ ਅੰਦਰ? ਨਾਮ ਦੇ ਅੰਦਰ, ਇਸ ਚੰਗਿਆੜੀ ਦੇ ਅੰਦਰ। ਬਹੁਤ ਉੱਤਮ ਦਾਤ ਹੈ। ਦੇਖੋ ਤਾਈਆਂ ਤਾਂ ਗੁਰੂ ਜੀ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਦੇ ਉੱਚਾ, ਜਿਹੜਾ ਪ੍ਰਭੂ ਦਾ ਸਿਮਰਨ ਹੈ ਸਭ ਤੋਂ ਉੱਚਾ ਹੈ। ਸਭ ਤੋਂ ਕਿੱਥੋਂ? ਕਿਆ ਸੰਸਾਰ ਦੀਆਂ ਜਿੰਨੀਆਂ ਅੱਗਾਂ ਬਲਦੀਆਂ, ਕਿਸੇ ਦਾ ਕੁਝ ਸਾੜ ਦਿੰਦੀਆਂ, ਕਿਸੇ ਦਾ ਕੁਝ ਸਾੜ ਦਿੰਦੀਆਂ, ਪਰ ਪਾਪ ਨਹੀਂ ਸਾੜਦੀਆਂ ਕਿਸੇ ਦਾ ਵੀ। ਪਰ ਇਸ ਗੁਰੂ ਕੋਲੋਂ ਲਿਆ ਸ਼ਬਦ ਜਿਹੜਾ ਹੈ ਇਹ ਸਭ ਤੋਂ ਉੱਚਾ, ਇਹ ਤੇਰੇ ਪਾਪਾਂ ਨੂੰ ਜੜ੍ਹਾਂ ਤੋਂ ਜਲ ਕੇ ਰੱਖ ਕਰ ਦਿੰਦਾ। ਆਓ ਗੁਰੂ ਜੀ ਨੂੰ ਪੁੱਛ ਲਈਏ ਕਿ ਗੁਰੂ ਜੀ ਆਪ ਜੀ ਇਸ ਨਾਮ ਦੀ ਵਡਿਆਈ ਕਰਦੇ ਪਏ ਹੋ, ਕੋਈ ਐਸੀ ਵਡਿਆਈ ਦੱਸ ਦਿਓ ਨਾਮ ਦੀ ਹੋਰ। ਤਾਂ ਗੁਰੂ ਜੀ ਨਾਮ ਦੀ ਵਡਿਆਈ ਦੱਸਦੇ ਆ, ਕਹਿੰਦੇ ਨਾਮ ਤੱਤ ਸਭ ਹੀ ਸਿਰ ਜਾਪੇ, ਨਾਮ ਤੱਤ ਸਭ ਹੀ ਸਿਰ ਜਾਪੇ। ਗੁਰੂ ਜੀ ਸਮਝਾਉਣ ਲੱਗੇ ਨਾਮ ਇੱਕ ਐਸਾ ਤੱਤ ਹੈ, ਐਸੀ ਸੱਚਾਈ ਹੈ, ਐਸੀ ਅਸਲੀਅਤ ਹੈ, ਸਭ ਹੀ ਸਾਰਿਆਂ ਸਿਰ ਜਾਪੇ। ਸਿਰ ਦਾ ਭਾਵ ਸਿਰੇ ਦੇ, ਸਿਰ ਦਾ ਭਾਵ ਸ੍ਰੇਸ਼ਠ। ਗੁਰੂ ਜੀ ਕਹਿਣ ਲੱਗੇ ਧਰਤੀ 'ਤੇ ਜਾਪ ਬੜੇ ਨੇ, ਪਰ ਸਾਰਿਆਂ ਜਾਪਾਂ ਦੇ ਵਿੱਚੋਂ ਸ੍ਰੇਸ਼ਠ ਜਾਪ ਜਿਹੜਾ ਹੈ, ਉੱਤਮ ਜਾਪ ਜਿਹੜਾ ਹੈ, ਉਹ ਕੇਵਲ ਨਾ ਕੇਵਲ ਪਰਮਾਤਮਾ ਦਾ ਨਾਮ ਹੈ। ਨਾਮ ਤੱਤ ਸਭ ਹੀ ਸਿਰ ਜਾਪੇ, ਬਿਨ ਨਾਵੇਂ ਦੁੱਖ, ਬਿਨ ਨਾਵੇਂ ਦੁੱਖ ਕਾਲ ਸੰਤਾਪੇ। ਗੁਰੂ ਜੀ ਕਹਿੰਦੇ ਮਾਰ ਝਾਤੀ ਬਈ, ਜੇ ਤੇਰਾ ਜੀਵਨ ਜਿਹੜਾ ਬਿਨਾਂ ਨਾਮ ਤੋਂ ਗੁਜ਼ਰ ਜਾਂਦਾ ਹੈ, ਜੇ ਤੇਰਾ ਜੀਵਨ ਬਿਨਾਂ ਨਾਮ ਤੋਂ ਗੁਜ਼ਰ ਜਾਂਦਾ ਹੈ ਤਾਂ ਬਿਨਾਂ ਨਾਮ ਤੋਂ ਕੀ ਹੋਏਗਾ? ਬਿਨ ਨਾਵੇਂ ਦੁੱਖ, ਦੁੱਖ ਲੱਗੇਗਾ ਤੈਨੂੰ। ਕੈਸਾ ਦੁੱਖ ਲੱਗੇਗਾ? ਕਾਲ ਸੰਤਾਪੇ। ਕਾਲ ਦਾ ਭਾਵ ਕੀ ਹੁੰਦਾ? ਸਮਾਂ। ਕਾਲ ਦਾ ਭਾਵ ਮੌਤ। ਕਹਿੰਦੇ ਆਤਮਾ ਕਦੀ ਝਾਤੀ ਮਾਰ ਕੇ ਦੇਖ, ਕਾਲ ਸੰਤਾਪੇ। ਕਹਿੰਦੇ ਫਿਰ ਤੈਨੂੰ ਦੁਬਾਰਾ ਇਸੇ ਸਮੇਂ ਦੇ 84 ਦੇ ਸਮੇਂ ਵਿੱਚ ਵੱਜਣਾ ਪਏਗਾ। ਸੰਤਾਪੇ ਦਾ ਭਾਵ ਦੁੱਖ ਲੱਗਣਾ, ਸੰਤਾਪ ਲੱਗਣਾ। ਕਹਿੰਦੇ ਫਿਰ ਤੈਨੂੰ ਇਹ ਸੰਤਾਪ ਚਿੰਬੜੇ ਹੀ ਰਹੇਗਾ। ਕਿਹੜਾ? 84 ਦੇ ਗੇੜ ਵਿੱਚ ਦੁਬਾਰਾ ਘੁੰਮਦਾ, ਜੰਮਦਾ ਰਹੇਗਾ, ਮਰਦਾ ਰਹੇਗਾ। ਕਿਉਂਕਿ ਆਪਾਂ ਨੂੰ ਵਿਚਾਰ ਨਹੀਂ ਮਿਲਦੀ, ਕਿਉਂਕਿ ਆਪਾਂ ਕੀ ਕਰਦੇ ਹਾਂ? ਗੁਰੂ ਰੂਪ ਪਿਆਰੀ ਸਤਸੰਗ, ਜੋ ਕੋਈ ਵੀ ਪੁਰਾਣੀ ਰੋਟੀ ਖਾਂਦਾ ਹੈ ਉਹਦੀ ਬੁਰਕੀ ਤੋੜਦਾ ਹੈ, ਉਹਨੂੰ ਚਿੱਥਦਾ ਹੈ, ਚਿੱਥ ਕੇ ਅੰਦਰ ਲਿਜਾਂਦਾ ਅਤੇ ਉਹਦੇ ਪੇਟ ਵਿੱਚ ਬਦ ਹਜ਼ਮੀ ਨਹੀਂ ਹੁੰਦੀ। ਪਰ ਕੋਈ ਪੁਰਾਣੀ ਦੇਖੋ ਨਾ, ਬੱਚਾ ਕਹਿੰਦਾ ਮੇਰੇ ਪੇਟ 'ਚ ਗੈਸ ਬੜੀ ਬਣਦੀ ਹੈ, ਅਤੇ ਮਾਂ ਬਾਪ ਕਹਿੰਦੇ ਬੱਚੇ ਰੋਟੀ ਚਿੱਥ ਕੇ ਖਾਇਆ ਕਰ। ਹੁਣ ਉਹ ਮਾਂ ਬਾਪ ਆਪਣੇ ਆਪ ਨੂੰ ਸਿਆਣਾ ਗਿਣਦਾ, ਬੱਚੇ ਨੂੰ ਤਾਂ ਕਹਿੰਦਾ ਰੋਟੀ ਚਿੱਥ ਕੇ ਖਾਇਆ ਕਰ, ਪਰ ਆਪਣੀ ਖੁਰਾਕ ਚਿੱਥ ਕੇ ਨਹੀਂ ਖਾਂਦਾ। ਗੁਰਬਾਣੀ ਤੁਹਾਡੇ ਮਨ ਦੀ ਖੁਰਾਕ ਹੈ, ਇਹਨੂੰ ਵੀ ਚਿੱਥ ਕੇ ਖਾਣਾ ਹੈ। ਕਹਿੰਦਾ ਭਾਵ ਇਹਨੂੰ ਵੀ ਵਿਚਾਰ ਕੇ ਅੰਦਰ ਲਿਜਾਣਾ ਹੈ। ਅਸੀਂ ਵਿਚਾਰਦੇ ਨਹੀਂ, ਉੱਦਾਂ ਹੀ ਪੜ੍ਹੀ ਜਾਂਦੇ ਹਾਂ। ਅਤੇ ਮਨ ਦੀ ਅਵਸਥਾ ਗੁਰੂ ਚਰਨਾਂ 'ਚ ਨਹੀਂ ਰੱਖਦੇ, ਕਿੱਥੇ ਰੱਖਦੇ ਹਾਂ? ਦਿਆ ਪਾਠ ਕਰਨ ਦੇ ਮਨ ਦੀ ਅਵਸਥਾ ਝੂਠੇ ਧੰਦਿਆਂ 'ਚ ਖੁੱਬੀ ਹੈ, ਮਨ ਝੂਠੇ ਲਾਲਚ 'ਚ ਖੁੱਬਿਆ ਹੈ। ਗੁਰੂ ਜੀ ਕਹਿਣ ਲੱਗੇ ਜੇ ਤੂੰ ਗੁਰਬਾਣੀ ਪੜ੍ਹੀ, ਤੇਰਾ ਮਨ ਜਿਹੜਾ ਨਾਮ ਨਾਲ ਨਹੀਂ ਜੁੜਿਆ, ਸ਼ਬਦ ਨਾਲ ਨਹੀਂ ਜੁੜਿਆ, ਤਾਂ ਫਿਰ ਤੈਨੂੰ ਦੁੱਖ ਲੱਗੇਗਾ, ਜੰਮਣ ਮਨ ਦੇ ਗੇੜ 'ਚ ਪੈ ਜਾਏਗਾ। ਬੜਾ ਵੱਡਾ ਸੰਤਾਪ ਹੈ, ਇਹ ਬੜਾ ਵੱਡਾ ਸੰਤਾਪ ਹੈ। ਫਿਰ ਆਓ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਤੱਤੋ ਤੱਤ ਮਿਲੇ ਮਨ ਮਾਨੇ। ਤੱਤੋ ਤੱਤ ਮਿਲੇ, ਤੱਤੋ ਅਸਲੀਅਤ, ਤੱਤ ਮਿਲੇ ਫਿਰ ਅਸਲੀਅਤ, ਦੋਨੋਂ ਅੱਖਰ ਅਸਲੀਅਤ ਹੀ ਹੈ, ਪਰ ਲਿਖੇ ਕਿਉਂ ਦੋ? ਫਿਰ ਤੱਤੋ ਤੱਤ ਮਿਲੇ, ਧਿਆਨ ਕਰਨਾ, ਕਹਿੰਦੇ ਕਿਸੇ ਅਸਲੀਅਤ ਵਿੱਚੋਂ ਹੀ ਅਸਲੀਅਤ ਲੱਭ ਸਕਦੀ ਹੈ। ਲੱਗਿਆ ਪਤਾ, ਕਿਸੇ ਸੱਚਾਈ ਵਿੱਚੋਂ ਹੀ ਕੋਈ ਸੱਚਾਈ ਲੱਭ ਸਕਦੀ ਹੈ। ਗੁਰੂ ਨੇ ਤੱਤੋ ਤੱਤ ਮਿਲੇ, ਕਹਿੰਦੇ ਗੁਰਬਾਣੀ ਅਸਲੀਅਤ ਹੈ, ਸੱਚ ਹੈ, ਸੱਚਾਈ ਹੈ। ਕਹਿੰਦੇ ਜੇ ਕਿਤੇ ਇਹਨੂੰ ਪੜ੍ਹੇ ਅਤੇ ਇਹਨੂੰ ਵਿਚਾਰੇ, ਫਿਰ ਤੈਨੂੰ ਆਪਣੇ ਜੀਵਨ ਦੀ ਵੀ ਸੱਚਾਈ ਲੱਭ ਸਕਦੀ ਹੈ। ਤੱਤੋ ਤੱਤ ਮਿਲੇ, ਕਹਿੰਦਾ ਜੇ ਇਸ ਸੱਚਾਈ ਵਿੱਚੋਂ ਜੇ ਤੈਨੂੰ ਕਿਤੇ ਇਹ ਸੱਚਾਈ ਮਿਲ ਜਾਵੇ, ਮਿਲਦਾ ਭਾਵ ਤੇਰਾ ਮਨ ਜਿਹੜਾ ਹੈ ਇਸ ਸੱਚਾਈ ਨੂੰ ਸਵੀਕਾਰ ਕਰ ਲਵੇ ਕਿ ਵਾਕਈ ਸੱਚ ਆ ਕਿ ਬਿਨਾਂ ਨਾਮ ਤੋਂ ਗੱਲ ਨਹੀਂ ਬਣਨੀ, ਇਹ ਸੱਚਾਈ ਲੱਭ ਲਵੇ, ਇਹ ਤੱਤੋ ਤੱਤ ਮਿਲੇ, ਸੱਚਾਈ ਵਿੱਚੋਂ ਹੀ ਸੱਚਾਈ ਮਿਲਣੀ ਹੈ। ਇਹਦਾ ਮਤਲਬ ਕਿ ਜਿਸ ਆਤਮਾ ਨੇ ਉਸ ਨਾਮ ਦੇ ਜ਼ਰੀਏ, ਉਸ ਸ਼ਬਦ ਦੇ ਜ਼ਰੀਏ ਆਪਣੇ ਅੰਦਰ ਪ੍ਰਕਾਸ਼ ਕੀਤਾ ਹੈ, ਉਹਨੇ ਸੱਚ ਵੇਖਿਆ ਹੈ, ਉਹਨੇ ਉਹਦੇ ਜ਼ਰੀਏ ਕੁਝ ਸੱਚ ਵੇਖਿਆ ਹੈ, ਕਿਸੇ ਲੈਵਲ 'ਤੇ ਪਹੁੰਚ ਕੀਤੀ ਹੈ। ਅਤੇ ਜਿਹਨੇ ਕੀਤੀ ਹੈ ਉਸੇ ਕੋਲੋਂ ਹੀ, ਸੱਚ ਦੇ ਕੋਲੋਂ ਹੀ, ਜਿਹਨੇ ਸੱਚ ਵੇਖਿਆ ਉਹਦੇ ਕੋਲੋਂ ਹੀ ਕੋਈ ਸੰਸਾਰ ਦੀ ਸੱਚਾਈ ਲੱਭ ਸਕਦੀ ਹੈ। ਅਤੇ ਗੁਰੂ ਜੀ ਕਹਿੰਦੇ ਤੱਤੋ ਤੱਤ ਮਿਲੇ, ਕਹਿੰਦੇ ਸੱਚਾਈ ਵਿੱਚੋਂ ਹੀ ਸੱਚ ਮਿਲਦਾ ਹੈ, ਸੱਚਾਈ ਮਿਲਦੀ ਹੈ, ਐਵੇਂ ਨਾ ਧੱਕੇ ਖਾਈ ਜਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਦੇ ਕਿਤੇ ਕਦੇ ਕਿਤੇ। ਕਹਿੰਦੇ ਇਸੇ ਸੱਚਾਈ ਦੇ ਵਿੱਚੋਂ ਹੀ ਆਪ ਜੀ ਨੂੰ ਨਾਮ ਦੀ ਸੱਚਾਈ ਲੱਭ ਸਕਦੀ ਹੈ। ਫਿਰ ਕੀ ਕਹਿੰਦੇ? ਮਨ ਮਨ, ਕਹਿੰਦੇ ਜੇ ਕਿਤੇ ਇਸ ਸੱਚ ਵਿੱਚੋਂ ਇਸ ਮਨ ਨੂੰ ਇਸ ਨਾਮ ਦੀ ਸੱਚਾਈ ਲੱਭ ਪਵੇ, ਤਾਂ ਇਹ ਮਨ ਜਿਹੜਾ ਪਤੀਜ ਜਾਂਦਾ ਹੈ ਉਸੇ ਨਾਮ ਨਾਲ ਰੁੱਝ ਜਾਂਦਾ ਹੈ, ਜੁੜ ਜਾਂਦਾ ਹੈ ਸੱਚ ਜੀ। ਦੇਖੋ ਬੱਚਾ ਰੋਣ ਰਿਹਾ, ਮਾਂ ਉਹਨੂੰ ਖਿਡਾਉਣੇ ਦਿੰਦੀ, ਉਹਦੀ ਉਮਰ ਛੋਟੀ ਹੈ, ਉਹਨੂੰ ਕੋਈ ਟੈਨਸ਼ਨ ਨਹੀਂ, ਉਹਦਾ ਮਨ ਖਿਡਾਉਣਿਆਂ 'ਚ ਪਤੀਤ ਜਾਂਦਾ ਹੈ, ਰੁੱਝ ਜਾਂਦਾ ਹੈ, ਰੋਣੋਂ ਹਟ ਗਿਆ, ਹੁਣ ਮਾਂ ਖੁਸ਼ ਹੈ। ਕਿਹੜੀ ਗੱਲੋਂ ਕਿ ਮੈਂ ਆਪਣੇ ਬੱਚੇ ਨੂੰ ਖਿਡਾਉਣੇ ਦੇ ਤੇ ਬੱਚਾ ਖੇਡਣ ਲੱਗ ਪਿਆ, ਪਤੀਜ ਗਿਆ, ਕਹਿੰਦਾ ਭਾਵ ਰੁੱਝ ਗਿਆ। ਹੁਣ ਧਿਆਨ ਕਰਨਾ, ਬੱਚਾ ਵੱਡਾ ਹੋਵੇ, ਬੱਚਾ ਰੋਣ ਰਿਹਾ ਹੈ, ਉਹਨੂੰ ਭੁੱਖ ਲੱਗੀ ਹੈ, ਮਾਂ ਨੇ ਖਿਡਾਉਣੇ ਦੇ ਦਿੱਤੇ, ਬੱਚਾ ਫਿਰ ਰੋ ਰਿਹਾ, ਮਾਂ ਖਿੱਚਦੀ ਹੈ, ਨਾ ਤੈਨੂੰ ਹੁਣ ਕੀ ਹੋ ਗਿਆ, ਤੂੰ ਚੁੱਪ ਨਹੀਂ ਕਰਦਾ, ਰੋਈ ਜਾਂਦਾ, ਤੈਨੂੰ ਖਿਡਾਉਣੇ ਦਿੱਤੇ ਨੇ? ਉਹ ਕਹਿੰਦਾ ਮਾਂ ਬੋਲਣ ਜੋਗਾ ਹੋ ਗਿਆ ਨਾ, ਵੱਡਾ ਹੋ ਗਿਆ। ਕਹਿੰਦਾ ਮਾਂ ਖਿਡਾਉਣਿਆਂ ਨਾਲ ਮੇਰਾ ਢਿੱਡ ਭਰ ਜਾਊਗਾ। ਕਹਿੰਦੀ ਨਹੀਂ, ਕਹਿੰਦਾ ਮੈਨੂੰ ਭੁੱਖ ਲੱਗੀ ਹੈ, ਤੂੰ ਖਿਡਾਉਣੇ ਦੇਈ ਜਾਂਦੀ ਹੈ, ਮੇਰਾ ਮਨ ਨਹੀਂ ਰੁੱਝਦਾ ਪਿਆ ਕਿਉਂਕਿ ਮੈਨੂੰ ਭੁੱਖ ਲੱਗੀ ਹੈ। ਅਤੇ ਧਿਆਨ ਕਰਨਾ, ਤੁਸੀਂ ਗੁਰਬਾਣੀ ਪੜ੍ਹਦੇ, ਝੂਠੀਆਂ ਦਾਤਾਂ ਮੰਗਦੇ, ਤਾਈਆਂ ਤੁਹਾਡਾ ਮਨ ਰੁੱਝਦਾ ਨਹੀਂ ਹੈ, ਕਿਉਂਕਿ ਮਨ ਨੂੰ ਨਾਮ ਦੀ ਭੁੱਖ ਹੈ, ਮਨ ਰੁੱਝਦਾ ਨਹੀਂ ਹੈ, ਮਨ ਪਤੀਜਦਾ ਨਹੀਂ ਹੈ। ਕਿਹੜੀ ਗੱਲੋਂ? ਉਹਨੂੰ ਭੁੱਖ ਸੀਗੀ ਨਾਮ ਦੀ, ਅਤੇ ਤੁਸੀਂ ਉਹਨੂੰ ਦੇਈ ਜਾਣਾ ਝੂਠੀਆਂ ਦਾਤਾਂ। ਉਹਨੂੰ ਭੁੱਖ ਸੀ ਨਿਰੰਕਾਰ ਦੀ, ਤੁਸੀਂ ਅੱਗੇ ਧਰਤਾ ਸੰਸਾਰ। ਨਹੀਂ ਪਤੀਜਦਾ, ਇਹਨੂੰ ਕਹਿੰਦੇ ਆ ਸੱਚੋ ਸੱਚ ਮਿਲੇ ਮਨ ਮਾਨੇ। ਕਹਿੰਦੇ ਜੇ ਕਿਤੇ ਮਾਂ ਦੇ ਦਿਮਾਗ 'ਚ ਪਹਿਲਾਂ ਆ ਜਾਂਦਾ ਕਿ ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਆ, ਉਹਨੇ ਖਿਡੌਣੇ ਨਹੀਂ ਸੀ ਦੇਣੇ, ਫੁਲਕਾ ਲਾ ਕੇ ਦੇਣ ਲੱਗ ਪਈ, ਬੱਚਾ ਖਾਣ ਲੱਗ ਪਿਆ, ਅੱਗੇ ਡਿਆ ਸੀ, ਖਿਜਣ ਡਿਆ ਸੀ, ਰੋਣ ਡਿਆ ਸੀ, ਚੁੱਪ ਕਰਕੇ, ਕਿਉਂਕਿ ਮਾਂ ਨੂੰ ਪਤਾ ਸੀ ਅਤੇ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ, ਅਤੇ ਬੱਚਾ ਰੁੱਝ ਗਿਆ ਕਿਉਂਕਿ ਲੱਗੀ ਭੁੱਖ ਸੀ, ਖਿਡੌਣਿਆਂ ਦੀ ਲੋੜ ਨਹੀਂ ਸੀ, ਸੱਚੋ ਸੱਚ ਮਿਲ ਗਿਆ ਉਹਨੂੰ। ਕਹਿੰਦਾ ਪਾਓ ਕਿ ਮਾਂ ਦੇ ਅੰਦਰ ਵੀ ਉਹੀ ਤੜਫ ਸੀ ਜਿਹੜੀ ਬੱਚੇ ਦੇ ਅੰਦਰ ਸੀ, ਮਾਂ ਦੇ ਅੰਦਰ ਵੀ ਤੜਫ ਸੀ, ਉਹਨੂੰ ਭੁੱਖ ਨਾ ਲੱਗੀ ਹੋਵੇ ਕਿਤੇ, ਅਤੇ ਭੁੱਖ ਬੱਚੇ ਨੂੰ ਲੱਗੀ ਸੀਗੀ। ਅਤੇ ਧਿਆਨ ਕਰਿਓ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਉਹੀ ਖਿੱਚ ਆ ਕਿ ਪਰਮਾਤਮਾ ਕਿਵੇਂ ਲੱਭੀਦਾ, ਜੇ ਮਨ ਇਹਦੇ ਚਰਨਾਂ 'ਚ ਜੁੜ ਜਾਵੇ ਤਾਂ ਫਿਰ ਬੱਚਾ ਰੁੱਝ ਜਾਂਦਾ, ਮਨ ਰੁੱਝ ਜਾਂਦਾ ਹੈ, ਕਿਉਂਕਿ ਜੋ ਚਾਹੀਦਾ ਉਹ ਮਿਲ ਜਾਵੇ ਤਾਂ। ਅਤੇ ਫਿਰ ਗੁਰੂ ਜੀ ਕਹਿੰਦੇ ਤੱਤੋ ਤੱਤ ਮਿਲੇ, ਕਹਿੰਦੇ ਸੱਚਾਈ 'ਚੋਂ ਹੀ ਸੱਚ ਲੱਭਦਾ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਹੀ ਤੇਰੇ ਮਨ ਦਾ ਰਜੇਵਾਂ ਲੱਭਦਾ ਹੈ। ਇਹਨੂੰ ਕਹਿੰਦੇ ਤੱਤੋ ਤੱਤ ਮਿਲੇ ਮਨ ਮਾਨੇ। ਫਿਰ ਕੀ ਕਹਿਣ ਲੱਗੇ? ਦੂਜਾ ਜਾਏ ਇੱਕ ਤਾਂ ਘਰ ਆਨੇ, ਦੂਜਾ ਜਾਏ। ਕਹਿੰਦੇ ਫਿਰ ਜਦੋਂ ਇਹ ਮਨ ਜਿਹੜਾ ਗੁਰੂ ਚਰਨਾਂ ਦੇ ਵਿੱਚੋਂ ਜਿਸ ਸੱਚ ਦੀ ਭਾਲ ਕਰਦਾ ਸੀ, ਸੱਚ ਮਿਲ ਜਾਂਦਾ, ਮਨ ਪਤੀਜ ਜਾਂਦਾ, ਦੂਜਾ ਜਾਏ। ਕਹਿੰਦੇ ਇਸ ਮਨ ਦੇ ਅੰਦਰ ਪਹਿਲਾਂ ਦੂਜਾ ਕੀ ਹੈ? ਸੰਸਾਰ। ਜਾਏ ਕਹਿੰਦਾ ਫਿਰ ਇਸ ਮਨ ਦੇ ਅੰਦਰੋਂ ਬਾਣੀ ਨੂੰ ਪੜ੍ਹਨ ਲੱਗਿਆਂ ਅਤੇ ਨਾਮ ਸਿਮਰਨ ਕਰਨ ਲੱਗਿਆਂ ਸੰਸਾਰ ਦੀ ਖਿੱਚ ਜਿਹੜੀ ਆ ਚਲੀ ਜਾਂਦੀ ਹੈ, ਦੂਰ ਹੋ ਜਾਂਦੀ ਹੈ, ਫਿਰ ਨਹੀਂ ਖਿੱਚ ਰਹਿੰਦੀ ਅੰਦਰ ਦੇ। ਛੱਡ ਬੜਾ ਕਹਿੰਦੇ ਜੋ ਸੰਸਾਰ 'ਤੇ ਹੋ ਰਿਹਾ ਹੋਣਦੇ, ਕਿਉਂਕਿ ਇਹਨੇ ਸੱਚਾਈ ਵਿੱਚੋਂ ਸੱਚਾਈ ਲੱਭ ਲਈ ਹੈ ਕਿ ਨਾਮ ਜਪਣਾ ਹੀ ਸੱਚ ਆ, ਬਾਕੀ ਸਭ ਝੂਠ ਆ। ਇਹਨੂੰ ਕਹਿੰਦੇ ਨੇ ਦੂਜਾ ਜਾਏ। ਉਹ ਭਾਵ, ਉਹ ਖਿੱਚ, ਉਹ ਮੰਗ, ਉਹ ਤੜਫ ਕਿਹੜੀ? ਸੰਸਾਰ ਦੀ। ਜਦੋਂ ਇਹਨੂੰ ਅਸਲੀਅਤ ਦਾ ਪਤਾ ਲੱਗ ਗਿਆ ਤਾਂ ਅੰਦਰੋਂ ਪਰਾਂ ਚਲੀ ਗਈ। ਕਿਹੜੀ? ਦੇਖੋ, ਬੱਚੇ ਨੂੰ ਮਾਂ ਨੇ ਖਿਡੌਣੇ ਦਿੱਤੇ, ਬੱਚੇ ਨੂੰ ਭੁੱਖ ਲੱਗੀ ਸੀ, ਬੱਚੇ ਨੂੰ ਭੁੱਖ ਲੱਗੀ ਸੀਗੀ। ਪਹਿਲਾਂ ਉਹ ਲੱਗ ਪਿਆ ਹੱਥ ਪੈਰ ਮਾਰਨ ਖਿਡੌਣਿਆਂ ਦੇ ਨਾਲ, ਪਰ ਰੋਣੋਂ ਨਹੀਂ ਅਟੰਡਿਆ। ਹੁਣ ਮਾਂ ਨੂੰ ਜਦੋਂ ਕਿਹਾ ਉਹਨੇ ਮੈਨੂੰ ਰੋਟੀ ਚਾਹੀਦੀ ਹੈ, ਮਾਂ ਨੇ ਥਾਲੀ 'ਚ ਰੋਟੀ ਪਾ ਕੇ ਦੇ ਦਿੱਤੀ, ਰੋਟੀ ਖਾਣ ਲੱਗ ਪਿਆ ਅਤੇ ਖਿਡੌਣਿਆਂ ਦੀ ਖਿੱਚ ਪਰਾਂ ਹੋ ਗਈ ਹੈ, ਖਿਡੌਣੇ ਪਰਾਂ ਕਰ ਦਿੱਤੇ। ਸੋ ਮਾਂ ਕਹਿੰਦੀ ਪੁੱਤਰਾ ਕੀ ਕੀਤਾ ਜੀ? ਕਹਿੰਦਾ ਮਾਂ ਮੈਨੂੰ ਭੁੱਖ ਸੀ, ਮੈਂ ਰੋਟੀ ਖਾ ਲਵਾਂ, ਇਹਨਾਂ ਨਾਲ ਤਾਂ ਬਾਅਦ 'ਚ ਵੀ ਖੇਡਦਾ ਰਹਾਂਗਾ। ਇਹਦਾ ਮਤਲਬ ਪੇਟ ਭਰਨ ਲੱਗ ਪਿਆ, ਖਿਡੌਣੇ ਪਰਾਂ ਕਰ ਦਿੱਤੇ। ਜਿਹਨੂੰ ਗੁਰਬਾਣੀ ਦੀ ਸੋਝੀ ਆ ਗਈ, ਗੁਰੂ ਪਿਆਰੇ, ਉਹਦੀਆਂ ਮਨ ਦੀਆਂ ਖਾਸ਼ਾਂ ਤ੍ਰਿਸ਼ਨਾਵਾਂ ਪਰਾਂ ਹੋ ਜਾਣੀਆਂ, ਇਹ ਸੰਸਾਰੀ ਖਿਡੌਣੇ ਪਰਾਂ ਹੋ ਜਾਣੇ, ਉਹਨੂੰ ਖਿੱਚ ਨਾਮ ਦੀ ਲੱਗ ਜਾਣੀ, ਉਹਦਾ ਮਨ ਰੁੱਝ ਜਾਣਾ। ਇਹਨੂੰ ਕਹਿੰਦੇ ਪਏ ਆ ਦੂਜਾ ਜਾਏ ਇੱਕ ਤਾਂ ਘਰ ਆਨੇ। ਕਹਿੰਦੇ ਫਿਰ ਉਹਦਾ ਜਿਹੜਾ ਮਨ ਆ, ਇੱਕ ਤਾਂ ਘਰ ਆਨੇ, ਕਹਿੰਦੇ ਇੱਕ ਪਾਸੇ ਲੱਗ ਗਿਆ। ਕਿੱਧਰ ਲੱਗ ਗਿਆ? ਨਾਮ ਵਾਲੇ ਪਾਸੇ। ਬੱਚਾ ਰੋਟੀ ਖਾਣ ਲੱਗ ਗਿਆ, ਖਿਡੌਣਿਆਂ ਵੱਲੋਂ ਧਿਆਨ ਹਟ ਗਿਆ, ਇਹਦਾ ਮਤਲਬ ਮਨ ਸੰਸਾਰ ਵੱਲੋਂ ਹਟ ਗਿਆ, ਹੁਣ ਇੱਕ ਪਾਸੇ ਟਿਕ ਗਿਆ, ਨਾਮ ਨਾਲ ਜੁੜ ਗਿਆ, ਖੁਰਾਕ ਮਿਲ ਗਈ ਹੈ, ਜਿਹੜੀ ਖਿੱਚ ਸੀ ਉਹ ਪ੍ਰਾਪਤ ਹੋ ਗਈ। ਆਪਾਂ ਨੇ ਵਿਚਾਰ ਨਹੀਂ ਕੀਤੀ, ਆਪਾਂ ਨੂੰ ਲੋੜ ਹੀ ਨਹੀਂ ਪੈਣ ਦੀ, ਵਿਚਾਰੀ ਜਾਓ। ਐਡਾ ਆਨੰਦ ਆ ਗੁਰਬਾਣੀ ਅੰਦਰ, ਇੰਨਾ ਆਨੰਦ ਆ, ਆਪਾਂ ਨੇ ਉਸ ਆਨੰਦ ਦੀ ਪ੍ਰਾਪਤੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਖੋ, ਇੱਕ ਜਗ੍ਹਾ 'ਤੇ ਕਬੀਰ ਜੀ ਨੇ ਇਹਨਾਂ ਪੰਕਤੀਆਂ ਨੂੰ ਹੋਰ ਬੜੇ ਲਹਿਜ਼ੇ ਦੇ ਨਾਲ ਖੋਲ੍ਹ ਦਿੱਤਾ। ਪਤਾ ਕੀ ਕਹਿਣ ਲੱਗੇ? ਜੇ ਕਬੀਰ ਪ੍ਰਭਾਤੇ ਤਾਰੇ ਖਿੱਸੇ, ਕਬੀਰ ਪ੍ਰਭਾਤੇ ਤਾਰੇ ਖਿੱਸੇ, ਤਿਉਂ ਇਹ ਖਿੱਸੇ ਸਰੀਰ, ਇਹ ਦੋਵੇਂ ਅੱਖਰ ਨਾ ਖਿੱਸੇ। ਸੋ ਕਹਿ ਰਹੇ ਹੋ ਕਬੀਰ, ਕੀ ਕਹਿ ਦਿੱਤਾ? ਕਹਿੰਦੇ ਸੰਸਾਰ ਵਾਲਿਓ, ਆਓ ਇਸ ਨਾਮ ਦੀ ਖਿੱਚ ਨੂੰ ਹੋਰ ਖੋਲ ਦੇਵਾਂ। ਅੱਜ ਆਪਾਂ ਗੱਲ ਕਹੀ ਨਾ ਹੁਣੇ, ਦੂਜਾ ਜਾਏ ਇੱਕ ਤਕਰ ਆਉਂਦੇ ਇਸ ਚੀਜ਼ ਨੂੰ ਸਮਝਾਉਣ ਲਈ। ਕਬੀਰ ਜੀ ਹੋਰ ਬੜੀ ਸੁੰਦਰ ਜੀ ਗੱਲ ਦੱਸਦੇ ਆ, ਕਹਿੰਦੇ ਪ੍ਰਭਾਤੇ ਤਾਰੇ ਕਿਸੇ, ਪ੍ਰਭਾਤੇ ਕਿਹਨੂੰ ਕਹਿੰਦੇ? ਸਵੇਰੇ ਸਵੇਰੇ ਜਦੋਂ ਦਿਨ ਟ ਚੜਾ ਜਾ ਹੁੰਦਾ ਉਹਨੂੰ ਪ੍ਰਭਾਤ ਕਹਿੰਦੇ। ਰਾਤ ਸਾਰੀ ਤਾਰੇ ਚਮਕਦੇ ਰਹੇ, ਬੜੀ ਰੋਸ਼ਨੀ ਸੀ ਉਹਨਾਂ ਦੀ, ਬੜੇ ਸੁੰਦਰ ਲੱਗ ਰਹੇ ਸਨ। ਆਪਾਂ ਸਾਰੇ ਜਣੇ ਵੇਖਦੇ ਸਾਂ, ਯਾਰ ਤਾਰੇ ਬੜੇ ਸੋਹਣੇ ਲੱਗਣ ਡਏ ਆ, ਬੜੇ ਚਮਕਣ ਡਏ ਆ, ਬੜੀ ਰੋਸ਼ਨੀ ਹੈ ਤਾਰਿਆਂ ਦੀ। ਪਰ ਸਵੇਰੇ ਜਦੋਂ ਦਿਨ ਦਾ ਚੜਾਅ ਹੋਇਆ ਨਾ, ਪ੍ਰਭਾਤੇ ਤਾਰੇ ਕਿਸੇ, ਕਹਿੰਦੇ ਉਹ ਦਿਨ ਦਾ ਚੜਾਅ ਇੰਨਾ ਸੀ, ਸੂਰਜ ਦੀ ਰੋਸ਼ਨੀ ਇੰਨੀ ਸੀਗੀ ਕਿ ਜਿਹੜੇ ਤਾਰੇ ਸਨ ਨਾ, ਕਿਸੇ ਦਾ ਭਾਵ ਕਿ ਮੱਧਮ ਪੈਣ ਲੱਗ ਪੈਣੇ। ਕਹਿੰਦੇ ਉਹਨਾਂ ਤਾਰਿਆਂ ਦੀ ਰੋਸ਼ਨੀ ਮੱਧਮ ਪੈਣ ਲੱਗ ਪਈ। ਗੁਰੂ ਜੀ ਤੇ ਕਬੀਰ ਜੀ ਕਹਿੰਦੇ ਤਿਉਂ ਇੱਕ ਇਸੇ ਸਰੀਰ, ਕਹਿੰਦੇ ਤੁਹਾਡੇ ਅੰਦਰ ਗਿਆਨ ਇੰਦਰੇ ਹੈਗੇ ਆ, ਤੁਹਾਡੇ ਅੰਦਰ ਸੋਝ ਹੈਗੀ ਹੈ ਪਰਮਾਤਮਾ ਦੀ ਪ੍ਰਾਪਤੀ ਦੀ, ਤੁਹਾਡੇ ਅੰਦਰ ਉਹ ਦਾਤ ਹੈਗੀ ਹੈ, ਪਰ ਹੋ ਕੀ ਰਿਹਾ ਕਿ ਜਿਵੇਂ ਸਵੇਰੇ ਸਵੇਰੇ ਤਾਰੇ ਜਿਹੜੇ ਨੇ ਉਹਨਾਂ ਦੀ ਲੋ ਜਿਹੜੀ ਹੈ ਖਿਸਕ ਜਾਂਦੀ ਹੈ, ਮੱਧਮ ਪੈ ਜਾਂਦੀ ਹੈ। ਇਸ ਵੇਲੇ ਵੀ ਤਾਰੇ ਹੈਗੇ ਆ, ਆਪਾਂ ਦੇਖੋ ਦਿਨ ਵੇਲੇ ਬੈਠੇ ਹਾਂ, ਚੰਦਰਮਾ ਤਾਰੇ ਕਿਤੇ ਨਹੀਂ ਗਏ, ਸਾਰੇ ਹੈਗੇ ਆ, ਪਰ ਸੂਰਜ ਦੀ ਰੋਸ਼ਨੀ ਇੰਨੀ ਹੈ ਕਿ ਉਹ ਤਾਰੇ ਦਿਖਦੇ ਨਹੀਂ ਹੈ, ਚੰਦਰਮਾ ਦਿਖਦਾ ਨਹੀਂ ਹੈ। ਅਤੇ ਗੁਰੂ ਜੀ ਸਮਝਾਉਂਦੇ ਅਤੇ ਉਹ ਇਹ ਕਿਸੇ ਸਰੀਰ, ਕਹਿੰਦੇ ਉਹ ਭਾਈ ਤੇਰੇ ਅੰਦਰ ਗਿਆਨ ਇੰਦਰੇ ਹੈਗੇ ਆ, ਪਰ ਜਿਵੇਂ ਸੂਰਜ ਦੀ ਰੋਸ਼ਨੀ ਜ਼ਿਆਦਾ ਹੁੰਦੀ ਹੈ ਅਤੇ ਤਾਰੇ ਜਿਹੜੇ ਮੱਧਮ ਪੈ ਜਾਂਦੇ ਆ, ਤੇਰੇ ਅੰਦਰ ਸੰਸਾਰ ਦੀ ਤਪਸ਼ ਜ਼ਿਆਦਾ ਹੈ, ਸੰਸਾਰ ਦੀ ਖਿੱਚ ਜ਼ਿਆਦਾ ਹੈ। ਕਹਿੰਦੇ ਇਸ ਕਰਕੇ ਤੇਰੇ ਉਹ ਗਿਆਨ ਇੰਦਰੇ ਰੱਬ ਵਾਲੇ ਪਾਸੇ ਨੂੰ ਮੱਧਮ ਪਏ ਨੇ, ਕਿਉਂਕਿ ਜਿਹਦੀ ਰੋਸ਼ਨੀ ਜ਼ਿਆਦਾ ਹੈ ਅਤੇ ਜਿਹਦੀ ਰੋਸ਼ਨੀ ਘੱਟ ਹੋਵੇ ਉਹ ਫਿਰ ਮੱਧਮ ਪੈ ਜਾਂਦਾ ਹੈ। ਤੇਰੇ ਅੰਦਰ ਵੀ ਗਿਆਨ ਇੰਦਰੇ ਮੱਧਮ ਪੈ ਗਏ ਨੇ, ਕਿਉਂਕਿ ਤੇਰੇ ਅੰਦਰ ਸੰਸਾਰ ਦੀ ਖਿੱਚ ਜ਼ਿਆਦਾ ਹੈ। ਉਹ ਗਿਆਨ ਇੰਦਰੇ ਉਜਾਗਰ ਨਹੀਂ ਹੁੰਦੇ, ਉਹ ਤਾਰਿਆਂ ਦੀ ਨਿਆਈ ਹੈ। ਇੰਨੀ ਰਹਿਣ ਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਨਾਮ ਪਿਆਰੇ। ਪਿੰਨੀ ਰਹਿਣ ਅੜੀਏ ਚਮਕਣ ਤਾਰੇ, ਕਿਹੜੇ ਤਾਰੇ? ਉਹ ਯਾ ਨਹੀਂ ਜਿਹੜੇ ਰਾਤ ਨੂੰ ਵੇਖਦੇ ਹੋ, ਇਹ ਨਹੀਂ, ਐਵੇਂ ਨਾ ਭੁਲੇਖੇ 'ਚ ਪੈ ਜਾਓ ਕਿਤੇ। ਇਹਨਾਂ ਤਾਰਿਆਂ ਦੀ ਗੱਲ ਕਰ ਦਿੱਤੀ, ਪਿੰਨੀ ਰਹਿਣ ਅੜੀਏ ਚਮਕਣ ਤਾਰੇ ਕਹਿੰਦੇ ਨੇ ਲੋਕ। ਕਹਿੰਦੇ ਗੁਰੂ ਸਾਹਿਬਾਨ ਕਹਿੰਦੇ ਕਿ ਰਾਤ ਬੜੀ ਪਿੰਨੀ ਜਿਹੀ ਹੈ, ਬੜੀ ਮਿੱਠੀ ਜਿਹੀ ਹੈ, ਤਰੇਲੀ ਜਿਹੀ ਰਾਤ ਆ ਅਤੇ ਤਾਰੇ ਚਮਕਣ ਡਏ ਨੇ। ਜਾਗੇ ਸੰਤ ਜਨ ਮੇਰੇ ਰਾਮ ਪਿਆਰੇ, ਜਿਹੜੇ ਸੰਤ ਜਨ ਰਾਮ ਦੇ ਪਿਆਰੇ ਨੇ ਉਹ ਇਸੇ ਰਾਤ 'ਚ ਜਾਗਦੇ ਨੇ। ਗੁਰੂ ਪਿਆਰਿਓ ਸੱਚ ਮੰਨਿਓ, ਹੋਵੇ ਸੰਤ ਸਰੀਰਕ ਰੂਪੀ ਸੋਤਾ ਹੁੰਦਾ, ਸਰੀਰਕ ਰੂਪੀ ਸੋਤਾ ਹੁੰਦਾ, ਆਤਮਿਕ ਰੂਪੀ 24 ਘੰਟੇ ਜਾਗਦਾ। ਇਹ ਸੰਤ ਦੀ ਅਵਸਥਾ, ਸਾਧੂ ਦੀ ਅਵਸਥਾ, ਕਿਉਂਕਿ ਜਾਗਰੂਕੀ ਤਨ ਅੰਦਰ ਨਹੀਂ ਆਉਂਦੀ, ਜਾਗਰੂਕੀ ਕੇਵਲ ਤਾਂ ਕੇਵਲ ਮਨ ਅੰਦਰ ਆਉਂਦੀ ਹੈ। ਸਾਧੂ ਦਾ ਮਨ 24 ਘੰਟੇ ਜਾਗਦਾ ਕਿਉਂਕਿ ਅੰਦਰ ਜਾਗਰੂਕੀ ਹੈ, ਸੁੱਤਾ ਪਿਆ। ਵੇਖਣ ਵਾਲਾ ਕਹਿੰਦਾ ਘਰਾੜੇ ਮਾਰਦਾ ਹੈ, ਉਹ ਘਰਾੜੇ ਮਾਰਦਾ ਵੀ ਰੱਬ ਨਾਲ ਜੁੜਿਆ, ਟੁੱਟਦਾ ਨਹੀਂ। ਫਿਰ ਕਿਹੜੀ ਗੱਲ ਕਹਿ ਦਿੱਤੀ ਗੁਰੂ ਜੀ ਨੇ? ਪਿੰਨੀ ਰਹਿਣ ਵਾਲੀ ਹੈ। ਪਿੰਨੀ ਰਹਿਣ ਦਾ ਭਾਵ ਹੁੰਦਾ ਜਦੋਂ ਤਰੇਲ ਪਈ ਹੁੰਦੀ ਹੈ, ਤਰੇਲ ਵਾਲੀ ਰਾਤ ਜਿਹੜੀ ਹੈ, ਮਿੱਠੀ ਜੀ, ਸੋਹਣੀ ਜੀ ਰਾਤ, ਨਿੱਘੀ ਜੀ ਰਾਤ, ਬੜੀ ਸੋਹਣੀ ਲੱਗਦੀ। ਗੁਰੂ ਜੀ ਕਹਿੰਦੇ ਚਮਕਣ ਤਾਰੇ, ਉਹਦੇ 'ਚ ਤਾਰੇ ਚਮਕਦੇ ਆ। ਗੁਰੂ ਜੀ ਸਮਝਾਉਂਦੇ ਇਸ ਮਨ ਨੂੰ, ਇਸ ਆਤਮਾ ਨੂੰ, ਕਹਿੰਦੇ ਮਨੁੱਖ ਦਾ ਜੀਵਨ ਜਿਹੜਾ ਹੈ ਉਸ ਭਿੰਨੀ ਜੀ ਰਾਤ ਵਰਗਾ ਹੈ, ਪਰ ਚਮਕਣ ਤਾਰੇ, ਕਹਿੰਦੇ ਇਹਦੇ ਅੰਦਰ ਵੀ ਮੱਧਮ ਜੀ ਲੋ, ਨਿੱਕੇ ਨਿੱਕੇ ਤਾਰੇ ਚਮਕਦੇ ਨੇ, ਜਿਹਨਾਂ ਅੰਦਰ ਤੋਂ ਆਤਮਾ ਜਾਗਰੂਕੀ ਜਾਗ ਸਕਦੀ ਹੈ, ਜਾਗਰੂਕੀ ਲਿਆ ਸਕਦੀ ਹੈ। ਜਾਗੇ ਸੰਤ ਜਨਾ, ਕਹਿੰਦੇ ਇਸ ਰਾਤ ਵਿੱਚ, ਇਸ ਗਿਆਨ ਇੰਦਰੀਆਂ ਵਿੱਚ, ਇਸ ਮੱਧਮ ਜੀ ਲੋਹ ਵਿੱਚ ਉਹ ਜਾਗਦੇ ਨੇ, ਉਹਨਾਂ ਅੰਦਰ ਜਾਗਰੂਕੀ ਆਉਂਦੀ। ਕਿਹਨਾਂ ਅੰਦਰ? ਜਾਗੇ ਸੰਤ ਜਨਾ। ਸੰਤ ਜਨ ਕੌਣ ਆ? ਸੰਤ ਕਿਹਨੂੰ ਕਹਿੰਦੇ ਆ? ਸਰੀਰ ਸੰਤ ਨਹੀਂ ਹੈ, ਸਰੀਰ ਸਾਧੂ ਨਹੀਂ ਹੈ, ਸੀਧ ਬ੍ਰਹਮ ਗਿਆਨੀ ਨਹੀਂ ਹੈ। ਕੌਣ ਹੈ ਸੰਤ? ਜਿਸ ਆਤਮਾ ਦੇ ਅੰਦਰੋਂ ਸੰਸਾਰੀ ਫੁਰਨੇ ਸੁੰਨ ਹੋ ਜਾਂਦੇ ਆ ਉਹਨੂੰ ਸੰਤ ਕਹਿੰਦੇ ਨੇ। ਅਤੇ ਗੁਰੂ ਜੀ ਕਹਿੰਦੇ ਜਾਗੇ ਸੰਤ ਜਨਾ, ਕਹਿੰਦੇ ਮਨੁੱਖੀ ਜਨਮ ਜਿਹੜਾ ਹੈ ਬੜੀ ਮਿੱਠੀ ਜੀ ਰਾਤ ਵਰਗਾ ਹੈ, ਇਹਦੇ 'ਚ ਤਾਰੇ ਚਮਕਦੇ ਨੇ, ਮੱਧਮ ਜੀ ਲੋਹ ਹੈਗੀ ਹੈ ਗਿਆਨ ਇੰਦਰਿਆਂ ਦੇ ਅੰਦਰ, ਪਰ ਧਿਆਨ ਕਰੀ ਫਿਰ ਵੀ ਇਸ ਮਿੱਠੀ ਜਿਹੀ ਰਾਤ ਵਿੱਚ ਜਿਹੜੇ ਆਪਣੇ ਫੁਰਨੇ ਸੁਣ ਕਰਕੇ ਕੇਵਲ ਤਾਂ ਕੇਵਲ ਪਰਮਾਤਮਾ 'ਚ ਧਿਆਨ ਲਾ ਲੈਂਦੇ ਉਹਨਾਂ 'ਚ ਜਾਗਰੂਕਤੀ ਆ ਜਾਂਦੀ ਹੈ। ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਕਹਿੰਦੇ ਫਿਰ ਮੇਰੇ ਰਾਮ ਦੇ ਪਿਆਰੇ ਹੋ ਜਾਂਦੇ ਨੇ ਉਹ ਜਿਹੜੇ ਇਸ ਸਮੇਂ 'ਚ ਜਾਗ ਜਾਂਦੇ ਨੇ। ਐਵੇਂ ਨਾ ਰਾਤਾਂ ਦੇ ਚੱਕਰ 'ਚ ਪੈ ਜਾਓ ਕਿਤੇ, ਅਤੇ ਰਾਤ ਜਦੋਂ ਭਿੰਨੀ ਜਿਹੀ ਹੁੰਦੀ ਹੈ ਨਾ ਉਦੋਂ ਉਹ ਇਸ ਰਾਤ ਦੀ ਗੱਲ ਕੀਤੀ, ਮਨੁੱਖੀ ਜੀਵਨ ਹੀ ਉਹ ਰਾਤ ਆ। ਸੋ ਗੌਰ ਕਰਨਾ, ਗੁਰੂ ਜੀ ਸਮਝਾਉਂਦੇ ਪਏ ਆਪ ਜੀ ਨੂੰ, ਤਾਂ ਫਿਰ ਉਸ ਪੰਕਤੀ 'ਤੇ ਚੱਲੀਏ ਕਿ ਪ੍ਰਭਾਤੇ ਤਾਰੇ ਖਿਸੇ ਤਿਉਂ ਇਹ ਖਿਸੇ ਸਰੀਰ, ਇਹ ਦੋਏ ਅੱਖਰ ਨਾ ਖਿਸੇ। ਆਹਾ ਹਾ, ਕਬੀਰ ਜੀ ਕਹਿੰਦੇ ਕਿ ਇਹ ਜਿਹੜੇ ਸੰਸਾਰੀ ਖਾਸ਼ਾਂ ਭਾਵਨਾਵਾਂ ਗਿਆਨ ਇੰਦਰੀਆਂ ਉੱਤੇ ਹੈਵੀ ਹੋ ਜਾਂਦੀਆਂ ਨੇ, ਇਹਨਾਂ ਦੀ ਰੋਸ਼ਨੀ ਜ਼ਿਆਦਾ ਹੈ, ਇਹਨਾਂ ਦੀ ਖਿੱਚ ਜ਼ਿਆਦਾ ਹੈ, ਉਹਦੇ ਵਿੱਚ ਗਿਆਨ ਇੰਦਰੇ ਮੱਧਮ ਪੈ ਜਾਂਦੇ, ਵਿਚਾਰੇ ਦਿਸਦੇ ਹੀ ਨਹੀਂ। ਫਿਰ ਤੁਸੀਂ ਕੀ ਕਹਿੰਦੇ ਹੋ? ਦੇਖੋ ਨਾ, ਤੁਸੀਂ ਖੁਦ ਕਹਿੰਦੇ ਹੋ, ਤੁਹਾਨੂੰ ਕਿਤੇ ਕਹੀਏ ਗੁਰੂ ਦੇ ਲੜ ਲੱਗੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਅੱਗੋਂ ਜਵਾਬ ਦਿੰਦੇ ਹੋ ਜਦੋਂ ਕਿਰਪਾ ਹੋ ਛਕ ਲਾਂਗੇ, ਜਦੋਂ ਕਿਰਪਾ ਹੋ ਗੁਰੂ ਦੇ ਲੜ ਲੱਗ ਜਾਵਾਂਗੇ। ਕਿਹੜੀ ਗੱਲੋਂ? ਕਿਉਂਕਿ ਸੰਸਾਰ ਦੇ ਝੂਠੇ ਮੋਹ ਨੇ ਉਹਨਾਂ ਤਾਰਿਆਂ ਨੂੰ ਮੱਧਮ ਕਰ ਦਿੱਤਾ, ਉਸ ਸੋਚ ਨੂੰ ਮੱਧਮ ਕਰ ਦਿੱਤਾ ਜਿਹੜੀ ਅੰਦਰ ਸੋਚ ਟਿੱਕੀ ਸੀ ਵੀ ਇਹ ਜਨਮ 'ਤੇ ਮਿਲਿਆ ਹੀ ਪਰਮਾਤਮਾ ਦੀ ਪ੍ਰਾਪਤੀ ਲਈ, ਇਹਦੇ ਜਨਮ ਮਿਲਿਆ ਹੀ ਗੁਰੂ ਦੇ ਚਰਨਾਂ 'ਚ ਲੱਗਣ ਲਈ ਹੈ, ਮੱਧਮ ਕਰ ਦਿੱਤਾ। ਇਹਨੂੰ ਕਹਿੰਦੇ ਜੀ ਤਿਉਂ ਇਹ ਕਿਸੇ ਸਰੀਰ, ਇਸ ਸਰੀਰ ਦੀ ਖਿੱਚ ਜਿਹੜੀ ਹੈ ਉਹਨਾਂ ਗਿਆਨ ਇੰਦਰੀਆਂ ਨੂੰ ਮੱਧਮ ਕਰ ਦਿੰਦੀ ਹੈ। ਪਰ ਕਹਿੰਦੇ ਇਹ ਦੋਏ ਅੱਖਰ ਨਾ ਕਿਸੇ, ਕਬੀਰ ਜੀ ਕਹਿੰਦੇ ਆ ਦੋ ਅੱਖਰ, ਕਹਿੰਦਾ ਭਾਵ ਰਾਮ, ਉਸ ਰਾਮ ਦਾ ਨਾਮ, ਕਹਿੰਦੇ ਵੀ ਇਹੋ ਜਿਹੀ ਤਾਕਤ ਆ, ਇਹੋ ਜਿਹੀ ਸ਼ਕਤੀ ਹੈ, ਐਸਾ ਪ੍ਰਕਾਸ਼ ਹੈ ਕਿ ਜੇ ਕਿਤੇ ਗੁਰੂ ਕੋਲੋਂ ਇਹ ਦਾਤ ਲੈ ਲਵੇ ਤਾਂ ਇਹ ਝੂਠੇ ਮੋਹ ਦੇ ਥੱਲੇ ਇਹਦਾ ਪ੍ਰਕਾਸ਼ ਜਿਹੜਾ ਕਦੀ ਮੱਧਮ ਨਹੀਂ ਹੁੰਦਾ, ਇਹਦਾ ਪ੍ਰਕਾਸ਼ ਕਦੀ ਮੱਧਮ ਨਹੀਂ ਹੁੰਦਾ, ਇਹਦਾ ਪ੍ਰਕਾਸ਼ ਕਦੀ ਮੋਹ ਮਾਇਆ ਦੇ ਅਧੀਨ ਨਹੀਂ ਹੁੰਦਾ। ਅਤੇ ਕਬੀਰ ਜੀ ਕਹਿੰਦੇ ਸੋ ਗਹਿ ਰਿਹਾ ਕਬੀਰ, ਕਬੀਰ ਜੀ ਕਹਿੰਦੇ ਵੀ ਸੰਸਾਰ ਵਾਲਿਓ ਸੁਣ ਲਓ, ਜਦੋਂ ਮੈਨੂੰ ਪਤਾ ਲੱਗਾ ਵੀ ਇਹ ਦੋ ਅੱਖਰਾਂ 'ਤੇ ਖਾਸ਼ਾਂ ਭਾਵਨਾ ਦਾ ਕੋਈ ਅਸਰ ਨਹੀਂ ਹੁੰਦਾ, ਇਹਨਾਂ ਦੋ ਅੱਖਰਾਂ ਦੇ ਉੱਤੇ ਇਹਨਾਂ ਦਾ ਕੋਈ, ਇਹਨਾਂ ਰੋਸ਼ਨੀਆਂ ਦਾ ਕੋਈ ਅਸਰ ਨਹੀਂ ਹੁੰਦਾ ਝੂਠੀਆਂ ਮੰਗਾਂ ਦਾ, ਕਹਿੰਦੇ ਫਿਰ ਮੈਂ ਉਹਦਾ ਇਹ ਦੋ ਅੱਖਰ ਹੀ ਸਾਂਭੀ ਬੈਠਾ। ਕਹਿੰਦਾ ਮਤਲਬ ਕਿ ਮੈਂ ਉਹਦਾ ਨਾਮ ਨਾਲ ਜੁੜਿਆ, ਔਰ ਮੇਰੇ ਮਨ 'ਚ ਖਾਸ ਰਹੀ ਕੋਈ ਨਹੀਂ। ਅਤੇ ਆਪਾਂ ਤਾਂ ਟੁੱਟੇ, ਆਪਾਂ ਕਿੱਥੇ ਜੁੜੇ? ਕਿਉਂ? ਇਹ ਦੋ ਅੱਖਰ ਅੰਦਰ ਆਉਣਗੇ ਤਾਂ ਬਾਕੀ ਚੀਜ਼ਾਂ ਨੇ ਇਹਨਾਂ ਦੇ ਉੱਤੇ ਅਸਰ ਨਹੀਂ ਕਰਨਾ। ਲੱਗ ਗਿਆ ਪਤਾ ਨਾਮ ਦੀ ਕਿੰਨੀ ਵਡਿਆਈ ਹੈ? ਆਹ ਫਿਰ ਗੁਰੂ ਜੀ ਹੋਰ ਗੱਲ ਕਹਿੰਦੇ, ਕਹਿੰਦੇ ਬੋਲੇ ਪਵਣਾ ਗਗਨ ਗਰਜੇ, ਨਾਨਕ ਨੇ ਚਲ ਮਿਲਣ ਸਹਿਜੇ। ਕਹਿੰਦੇ ਜੇ ਕਿਤੇ ਤੂੰ ਨਾਮ ਦੀ ਦਾਤ ਲੈ ਲਵੇਂ ਤੇ ਆਹ ਜਿਹੜੇ ਤੇਰੇ ਅੰਦਰ ਮੱਧਮ ਪੈ ਗਏ ਸਨ ਨਾ ਗਿਆਨ ਇੰਦਰੇ, ਤਗੜੇ ਹੋ ਜਾਂਦੇ। ਇਸ ਤਰ੍ਹਾਂ ਕਿਸ ਤਰ੍ਹਾਂ ਤਗੜੇ ਹੁੰਦੇ? ਕਹਿੰਦੇ ਬੋਲੇ ਪਵਣ, ਪਵਣ ਕਿਹਨੂੰ ਕਹਿੰਦੇ? ਹਵਾ। ਕਿਹੜੀ ਹਵਾ? ਸਵਾਸ। ਕਹਿੰਦਾ ਫਿਰ ਤੇਰੇ ਸਵਾਸ ਜਿਹੜੇ ਆ ਪਹਿਲਾਂ ਥੋੜ੍ਹੇ ਦਿਨ 'ਤੇ ਇਸ ਨਾਮ ਨੂੰ ਤੂੰ ਸਵਾਸਾਂ 'ਚ ਵਸਾਉਣਾ, ਸਵਾਸਾਂ ਨਾਲ ਕਰਨਾ, ਸਾਸ ਸਾਸ ਸਿਮਰੋ ਗੋਬਿੰਦ। ਕਹਿੰਦੇ ਫਿਰ ਥੋੜ੍ਹੇ ਕੁ ਦਿਨਾਂ ਦੀ ਖੇਡ ਹੋ ਜਾਣੀ, ਥੋੜ੍ਹੇ ਕੁ ਦਿਨਾਂ ਦੀ ਇੱਕ ਨਵੀਂ ਖੇਡ ਬਣ ਜਾਣੀ। ਪੁੱਛਿਆ ਕਿਹੜੀ? ਕਹਿੰਦੇ ਪਹਿਲਾਂ ਤੂੰ ਜ਼ੋਰ ਲਾਉਂਦਾ ਸਾਂ ਵੀ ਮੈਂ ਇਹਨਾਂ ਸਵਾਸਾਂ 'ਚ ਸਿਮਰਨ ਕਰਾਂ, ਹੁਣ ਐਸੀ ਅਵਸਥਾ ਬਣ ਗਈ ਵੀ ਉਹ ਜਿਹੜੇ ਸਨ ਨਾ ਤ੍ਰਿਸ਼ਨਾਵਾਂ ਭਾਵਨਾ ਵਾਲੇ ਅੰਦਰ ਵਲਵਲੇ ਉੱਠਦੇ ਸਨ ਉਹ ਮੱਧਮ ਪੈ ਗਏ, ਹੁਣ ਪਹਿਲਾਂ ਉਹ ਉੱਚੇ ਸੀ ਹੁਣ ਉਹ ਮੱਧਮ ਪੈ ਗਏ। ਕਹਿੰਦਾ ਜਦੋਂ ਉਹ ਮੱਧਮ ਪਏ ਬੋਲੇ ਪਵਣਾ, ਕਹਿੰਦੇ ਹੁਣ ਤਾਂ ਸਵਾਸ ਆਪੇ ਹੀ ਸਿਮਰਨ ਬੋਲਣ ਲੱਗ ਪਏ ਨੇ। ਲੱਗਿਆ ਪਤਾ? ਬੋਲੇ ਪਵਣਾ ਕਹਿੰਦੇ ਆਪੇ ਹੀ ਲੱਗ ਪਏ ਨੇ ਗਗਨ ਗਰਜੇ। ਗਗਨ ਕਿਹਨੂੰ ਕਹਿੰਦੇ? ਆਕਾਸ਼। ਕਿੱਥੇ ਆਕਾਸ਼? ਦਸੋਂ ਦੁਆਰ, ਮਸਤਕ ਦਿਮਾਗ, ਇਹਨੂੰ ਦਸੋਂ ਦੁਆਰ ਕਹਿੰਦੇ। ਗਰਜੇ। ਗਰਜੇ ਕਿਹਨੂੰ ਕਹਿੰਦੇ? ਕਹਿੰਦੇ ਅੱਜ ਬੱਦਲ ਬੜਾ ਹੋਣ ਡਿਆ, ਬਿਜਲੀ ਗਰਜਣ ਡਈ ਹੈ। ਕਹਿੰਦੇ ਜਿੱਦਣ ਸਵਾਸਾਂ ਵਿੱਚ ਸਿਮਰਨ ਆਪੇ ਚੱਲਣ ਲੱਗ ਪਿਆ ਨਾ, ਕਹਿੰਦੇ ਫਿਰ ਦਸੋਂ ਦੁਆਰ ਦੇ ਵਿੱਚ ਬਿਜਲੀਆਂ ਆਪੇ ਹੀ ਚਮਕਣ ਲੱਗ ਪੈਂਦੀਆਂ ਨੇ, ਚਮਕਾਉਣੀਆਂ ਨਹੀਂ ਪੈਂਦੀਆਂ। ਬੱਦਲ ਹੋਵੇ ਬਿਜਲੀ ਆਪੇ ਹੀ ਚਮਕਣ ਲੱਗ ਪੈਂਦੀ, ਜਦੋਂ ਸਵਾਸਾਂ ਸਿਮਰਨ ਲਗਾਤਾਰ ਚੱਲੇ ਦਸੋਂ ਦੁਆਰ ਦੇ ਵਿੱਚ ਵੀ ਰੋਸ਼ਨੀਆਂ ਫਿਰ ਆਪੇ ਹੀ ਹੋਣ ਲੱਗ ਪੈਂਦੀਆਂ ਨੇ। ਫਿਰ ਹੋਰ ਗੱਲ ਕਹਿੰਦੇ ਜਿੱਦਣ ਸਵਾਸ ਬੋਲਣ ਲੱਗ ਪੈਣ, ਜਿੱਦਣ ਇਹਨਾਂ ਸਵਾਸਾਂ ਵਿੱਚ ਸਿਮਰਨ ਚੱਲਣ ਲੱਗ ਪਵੇ, ਬੋਲੇ ਪਵਣਾ ਗਗਨ ਗਰਜੇ, ਗਗਨ ਦਸਮ ਦੁਆਰ, ਅਤੇ ਦਸਮ ਦੁਆਰ ਕੀ ਚੀਜ਼ ਆ? ਰੱਬੀ ਮਿਲਾਪ। ਦਸਮ ਦੁਆਰ ਕਿਹਨੂੰ ਕਹਿੰਦੇ ਆ? ਰੱਬੀ ਮਿਲਾਪ। ਅਤੇ ਗਰਜੇ ਕਿਹਨੂੰ ਕਹਿੰਦੇ? ਪੱਕਾ ਹੋ ਜਾਣਾ, ਤਾਕਤ ਆ ਜਾਣੀ। ਕਹਿੰਦੇ ਫਿਰ ਇਸ ਰੱਬੀ ਮਿਲਾਪ ਦੇ ਅੰਦਰ ਤਾਕਤ ਆ ਜਾਂਦੀ ਏ। ਬਣੀ ਗੱਲ? ਰੱਬੀ ਮਿਲਾਪ ਦੇ ਅੰਦਰ ਤਾਕਤ ਆ ਜਾਂਦੀ ਏ। ਹੁਣ ਕੋਈ ਟੈਨਸ਼ਨ ਨਹੀਂ, ਹੁਣ ਤਾਂ ਪਰਪੱਖ ਹੋ ਗਿਆ। ਕਿਹੜਾ? ਨਾਨਕ ਨਿਚਲ ਮਿਲਣ ਸਹਿਜੇ। ਗੁਰੂ ਜੀ ਕਹਿਣ ਲੱਗੇ ਨਿਚਲ ਕਿਹਨੂੰ ਕਹਿੰਦੇ? ਪੱਕਾ। ਕਹਿੰਦੇ ਹੁਣ ਨਾ ਟੈਨਸ਼ਨ ਲੈ, ਜਦੋਂ ਦਸਮ ਦੁਆਰ ਦੇ ਵਿੱਚ ਇਹ ਬਿਜਲੀਆਂ ਚਮਕਣ ਲੱਗ ਪੈਣ ਤਾਂ ਸਮਝ ਲਾ ਕੰਮ ਪੱਕਾ ਹੋ ਗਿਆ। ਹੁਣ ਤਾਂ ਸਹਿਜ ਤੇਰਾ ਮਨ ਸਹਿਜ ਅਵਸਥਾ ਵਿੱਚ ਆ ਜਾਏਗਾ। ਅਤੇ ਕਹਿੰਦੇ ਪਰਮਾਤਮਾ ਨੂੰ ਮਿਲਣਾ ਤੇਰਾ ਤੇ ਪੱਕਾ ਹੀ ਪੱਕਾ। ਨਹੀਂ ਗੋਰਿਆ, ਉੱਦਾਂ ਹੀ ਹੇਕ ਲਾਈ ਤੇ ਪੜ ਗਏ, ਬੜੇ ਖੁਸ਼, ਬੜੇ ਖੁਸ਼। ਅੱਜ ਮੈਂ ਫਲਾਣੇ ਸਲੋਕ ਪੜ੍ਹਿਆ, ਫਲਾਣੀ ਗੁਰਬਾਣੀ ਪੜ੍ਹੀ ਹੈ। ਜਦੋਂ ਗੁਰਬਾਣੀ ਪੜ੍ਹਦੇ ਹੋ, ਅਸਲ ਦੇ ਵਿੱਚ ਦੌੜ ਤਾਂ ਪਤਾ ਕਿਹੜੀ ਸੀ? ਗੁਰਬਾਣੀ ਨੂੰ ਪੜ੍ਹਦੇ ਸਮੇਂ ਦੌੜ ਤਾਂ ਦਸਮ ਦੁਆਰ ਵੱਲ ਸੀ, ਵੀ ਦਸਮ ਦੁਆਰ ਕਿਵੇਂ ਖੁੱਲਣਾ, ਅੰਦਰ ਦੌੜ ਕਿਵੇਂ ਲੱਗਣੀ ਹੈ। ਪਰ ਪਤਾ ਦੌੜ ਕੀ ਲਾ ਬੈਠੇ? ਕਹਿੰਦਾ ਅੱਜ ਮੈਂ ਕਿੰਨੇ ਪੰਨੇ ਪੜ੍ਹਨੇ। ਆਪਣੇ ਆਪ ਨੂੰ ਪੜ੍ਹਨ ਦੀ ਦੌੜ ਨਹੀਂ, ਪੰਨੇ ਪੜ੍ਹਨ ਦੀ ਦੌੜ ਲੱਗ ਗਈ। ਗੁਰੂ ਪਿਆਰਿਆ, ਇਹ ਛੋਟਾ ਜਿਹਾ ਇੱਕ ਸ਼ਬਦ ਹੈ ਜਿਹੜਾ ਮੈਂ ਪੜ੍ਹਿਆ, ਜੇ ਇਸ ਸ਼ਬਦ ਨੂੰ ਕਿਤੇ ਹਿਰਦੇ 'ਚ ਵਸਾ ਲਵੇਂ ਤਾਂ ਤੇਰਾ ਜੀਵਨ ਜਿਹੜਾ ਹੈ ਕੁਛ ਹੋਰ ਹੋਵੇਗਾ। ਤੇਰਾ ਜੀਵਨ ਜਿਹੜਾ ਹੈ ਇੱਕ ਪੂਰਨ ਸਾਧੂ ਵਰਗਾ ਬਣ ਜਾਏਗਾ। ਪਰ ਕਦੋਂ? ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਬੋਲਾਂ 'ਤੇ ਅਮਲ ਕਰੇਗਾ, ਜਦੋਂ ਇਹਨਾਂ ਬੋਲਾਂ ਨੂੰ ਹਿਰਦੇ 'ਚ ਉਤਾਰ ਲਏਗਾ। ਜੇ ਉਤਾਰਿਆ ਨਹੀਂ, ਇੱਕ ਗੱਲ ਪੱਲੇ ਬੰਨ ਲਈ, ਫਿਰ ਤੇਰੀ ਅਵਸਥਾ ਉੱਥੇ ਟਿਕ ਜਾਣੀ ਹੈ ਕਿ ਹੋਮੇ ਵਿੱਚ ਸਭ ਪੜ੍ਹ ਸਕੇ, ਦੂਜੇ ਪਾਏ ਖੁਆਰ। ਕਹਿੰਦਾ ਮਨ ਮੈਲਾ ਹੈ, ਹੋਮੇ 'ਚ ਹੀ ਪੜ੍ਹ ਪੜ੍ਹ ਕੇ ਥੱਕ ਗਏ, ਹੋਮੇ 'ਚ ਹੀ ਪੜ੍ਹ ਪੜ੍ਹ ਕੇ ਥੱਕ ਗਿਆ, ਦੂਜੇ ਪਾਏ ਖੁਆਰ, ਦੂਜਾ ਸੰਸਾਰ ਪਾਏ ਚੰਗਾ ਲੱਗਣਾ। ਕਹਿੰਦੇ ਫਿਰ ਤੂੰ ਸੰਸਾਰ ਨੂੰ ਚੰਗੇ ਲੱਗਣ ਲਈ ਪੜ੍ਹਦਾ ਫਿਰਦਾ? ਕਹਿੰਦਾ ਹਾਂਜੀ। ਕਹਿੰਦਾ ਤੇਰੀ ਖੱਜਲ ਖੁਆਰੀ ਪੱਕੀ ਹੈ, ਖੱਜਲ ਖੁਆਰ ਹੋਏਗਾ। ਅਤੇ ਖੱਜਲ ਖੁਆਰੀ ਕਿਹੜੀ ਹੈ? 84 ਦਾ ਗੇੜ, 84 ਦਾ ਗੇੜ। ਧਿਆਨ ਕਰਨਾ, ਗੁਰੂ ਜੀ ਨਾਮ ਦੀ ਗੱਲਾਂ ਇੰਨੀਆਂ, ਸਾਰੀ ਗੁਰਬਾਣੀ ਨਾਮ ਦੇ 'ਤੇ ਲਿਖੀ ਹੈ। ਕਹਿੰਦੇ ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ, ਨਾਨਕ ਨਾਮ ਵਸਾਰਿਆ ਆਵਣ ਜਾਣਾ ਦੋਵੇਂ। ਕਹਿੰਦੇ ਇੱਦਾਂ ਕਰ, ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ। ਜੇ ਧਿਆਨ ਕਰਨਾ, ਕਦੀ ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਪੁਰਾਣਾ ਕਿਹਨੂੰ ਕਹਿੰਦੇ ਹੋ? ਪਤਾ ਪੁਰਾਣਾ ਕਿਹਨੂੰ ਕਹਿੰਦੇ? ਕਿਸੇ ਨੇ ਕੋਈ ਕਮੀਜ਼ ਪਾਇਆ ਹੋਇਆ ਸੀ, ਉਹ ਦੂਜਾ ਬੰਦਾ ਨਾ ਉਹਨੂੰ ਜੱਫੀ ਪਾਉਣ ਲੱਗਾ ਤਾਂ ਉਹਦਾ ਕਮੀਜ਼ ਪਾਟ ਗਿਆ। ਉਹ ਕਹਿੰਦਾ ਭਾਈ ਸਾਹਿਬ ਸੋਰੀ ਸੋਰੀ ਸੋਰੀ, ਮੈਂ ਨਾ ਮੈਂ ਕੋਈ ਤੁਹਾਨੂੰ ਖਿੱਚਿਆ ਥੋੜ੍ਹੀ ਹੈ, ਮੈਂ ਤਾਂ ਜੱਫੀ ਪਾਈ ਕਮੀਜ਼ ਪਾਟ ਗਿਆ। ਤੂੰ ਕੋਈ ਜਵਾਬ ਦਿੰਦਾ? ਕਹਿੰਦਾ ਭਾਈ ਸਾਹਿਬ ਕੋਈ ਗੱਲ ਨਹੀਂ, ਪੁਰਾਣਾ ਇਹਦਾ ਮਤਲਬ ਕਮਜ਼ੋਰ ਆ। ਲੱਗਿਆ ਪਤਾ ਪੁਰਾਣਾ ਕਿਹਨੂੰ ਕਹਿੰਦੇ? ਕਮਜ਼ੋਰ ਆ। ਗੁਰੂ ਜੀ ਕਹਿੰਦੇ ਸੱਚ ਪੁਰਾਣਾ ਨਾ ਥੀਏ। ਕਹਿੰਦੇ ਪਰਮਾਤਮਾ ਕਦੀ ਵੀ ਕਮਜ਼ੋਰ ਨਹੀਂ ਹੁੰਦਾ। ਕਹਿੰਦੇ ਨਾਮ ਨਾ ਮੈਲਾ ਹੋਏ, ਕਹਿੰਦੇ ਉਹਦਾ ਨਾਮ ਕਦੀ ਮੈਲਾ ਨਹੀਂ ਹੁੰਦਾ। ਦੱਸੋ, ਤਾਂ ਗੁਰੂ ਜੀ ਨੇ ਉਸ ਨਾਮ ਦੀ ਵਡਿਆਈ ਕੀਤੀ। ਕਹਿੰਦੇ ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਕਹਿੰਦੇ ਉਸ ਪਰਮਾਤਮਾ ਦਾ ਨਾਮ ਆ ਕੈਸਾ ਪਾਣੀ, ਉਦਕ ਪਾਣੀ ਨੂੰ ਕਹਿੰਦੇ ਨੇ, ਕਹਿੰਦੇ ਕੈਸਾ ਪਾਣੀ ਹੈ ਨਿਰਮਲ ਉਦਕ ਗੋਬਿੰਦ ਕਾ ਨਾਮ। ਜੇ ਧਿਆਨ ਕਰ, ਉਸ ਪਰਮਾਤਮਾ ਜਿਹੜਾ ਨਾਮ ਹੈ ਉਹ ਮਲ ਤੋਂ ਰਹਿਤ ਪਾਣੀ ਹੈ। ਜੇ ਧਿਆਨ ਕਰੀ, ਜਿਹੜਾ ਸੰਸਾਰੀ ਪਾਣੀ ਹੈ ਇਹਦੇ ਅੰਦਰ ਤਨ ਇਸ਼ਨਾਨ ਕਰਦਾ ਹੈ, ਜਿਹੜਾ ਗੁਰੂ ਦੇ ਚਰਨਾਂ ਵਿੱਚੋਂ ਮਿਲਿਆ ਨਾਮ ਰੂਪੀ ਪਾਣੀ ਉਹਦੇ 'ਚ ਮਨ ਇਸ਼ਨਾਨ ਕਰਦਾ ਹੈ। ਧਿਆਨ ਕਰ, ਪੁਰਾਣੀ ਤਨ ਨੂੰ ਧੋਤਿਆਂ ਸਮਾਂ ਬਤੀਤ ਹੋ ਗਿਆ, ਰੋਜ਼ ਧੋਣਾ ਹੈ। ਕਦੋਂ ਵਕਤ ਆਵੇਗਾ ਜਦੋਂ ਕਿਤੇ ਮਨ ਧੋਵੇਗਾ। ਜਲ ਕੇ ਮੱਝਣ ਜੇਗਤ ਹੋਵੇ, ਨਿਤ ਨਿਤ ਮੈਂਡਕ ਨਹਾਵੇ, ਜੈਸੇ ਮੈਂਡਕ ਤੈਸੇ ਉਹ ਨਰ ਫਿਰ ਜੁਨੀ ਆਵੇ। ਕਹਿੰਦੇ ਜੇ ਇਸ ਸੰਸਾਰੀ ਪਾਣੀ ਦੇ ਨਾਲ ਇਸ਼ਨਾਨ ਕਰਕੇ ਅਤੇ ਗਤੀ ਹੋ ਜਾਂਦੀ, ਮੁਕਤੀ ਮਿਲ ਜਾਂਦੀ, ਅਤੇ ਫਿਰ ਤੇਰੀ ਵਾਰੀ ਨਹੀਂ ਸੀ, ਕਿਉਂਕਿ ਤੂੰ ਤਾਂ ਥੋੜ੍ਹੇ ਜਿਹੇ ਸਮੇਂ ਲਈ ਪਾਣੀ ਪਾਉਣਾ ਅਤੇ ਪਾਣੀ ਤੋਂ ਬਾਹਰ ਆ ਜਾਣਾ। ਸਦਕੇ ਜਾਈਏ ਉਸ ਡੱਡੂ ਦੇ ਮੈਂਡਕ ਦੇ ਜਿਹੜਾ ਸਦਾ ਹੀ ਪਾਣੀ 'ਚ ਨਹਾਉਂਦਾ ਹੈ, ਫਿਰ ਤਾਂ ਉਹਦੀ ਵਾਰੀ ਸੀ, ਤੇਰੀ ਨਹੀਂ ਸੀ। ਫਿਰ ਦੇਖੋ ਜੋੜਿਆ ਕਿਹਦੇ ਨਾਲ, ਜੈਸੇ ਮੈਂਡਕ ਤੈਸੇ ਹੋਏ ਨਰ। ਆਹ ਬਰਾਬਰੀ ਦਿਖਾਤੀ, ਕਹਿੰਦੇ ਜਿਵੇਂ ਦਾ ਡੱਡੂ ਇਸ ਜਲ 'ਚ ਨਹਾਉਣ ਵਾਲਿਆ ਤੂੰ ਵੀ ਉਵੇਂ ਦਾ ਹੀ ਹੈ, ਬਰਾਬਰੀ ਹੈ। ਫਿਰ ਜੋਨੀ ਆਵੇ, ਕਹਿੰਦੇ ਉਹਨੇ ਵੀ ਦੁਬਾਰਾ ਜਨਮ ਲੈਣੇ ਨੇ, ਅਤੇ ਭਾਈ ਇਹ ਤਿਰ 'ਤੇ ਵੀ ਲਾਗੂ ਹੈ, ਤੂੰ ਵੀ ਦੁਬਾਰਾ ਜਨਮ ਲੈਣੇ ਨੇ। ਸੋ ਵਿਚਾਰ ਕਰਿਓ, ਇਸ ਅਵਸਥਾ ਨੂੰ ਸਾਂਭਿਓ। ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਸਰਪਣ ਹੋ ਕੇ ਉਤਰੇ ਜਾਏ ਆਪਣੇ ਖਾਏ। ਧਿਆਨ ਕਰਨਾ, ਗੁਰੂ ਜੀ ਕਹਿਣ ਲੱਗੇ, ਕਬੀਰ ਜੀ ਕਹਿੰਦੇ ਨੇ ਹਰ ਕਾ ਸਿਮਰਨ ਛੱਡ ਕੇ, ਕਹਿੰਦੇ ਜਿਹੜੀ ਆਤਮਾ ਨੇ ਇੱਥੇ ਹਰੀ ਦਾ ਸਿਮਰਨ ਛੱਡਿਆ ਅਤੇ ਰਾਤ ਜਗਾਵਣ ਜਾਏ, ਪਖੰਡਾਂ 'ਚ ਪੈਂਦੇ ਹੋ ਝੂਠੀਆਂ ਦਾਤਾਂ ਲੈਣ ਲਈ, ਕਈ ਮੇਰੇ ਵਰਗੀਆਂ ਭੈਣਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਕਿਸੇ ਨੇ ਕਹਿਤਾ ਜਾਂ ਤੇਰਾ ਫਲਾਣਾ ਕੰਮ ਨਹੀਂ ਬਣਦਾ, ਤੇਰੇ ਔਲਾਦ ਨਹੀਂ ਹੁੰਦੀ, ਆਪਣੇ ਚੌਂਕ ਦੇ ਵਿੱਚ ਜਾ ਕੇ ਰਾਤ ਨਹਾ ਕੇ ਆਈ, ਉੱਥੇ ਦੀਵਾ ਜਗਾ ਕੇ ਆਈ, ਤੇਰੇ ਔਲਾਦ ਹੋ ਜਾਊਗੀ, ਨਹੀਂ ਹੋਣੀ। ਰਾਤ ਜਗਾਵਣ ਜਾਏ, ਦੇਖੋ ਕਿੰਨੀ ਤਾਕਤ ਹੈ ਸਿਮਰਨ ਦੇ ਅੰਦਰ। ਗੁਰੂ ਜੀ ਦੱਸਣਾ ਚਾਹੁੰਦੇ, ਕਹਿੰਦੇ ਦੀਵੇ ਜਗਾ ਕੇ ਕੁਛ ਨਹੀਂ ਮਿਲਣਾ, ਪਰ ਨਾਮ ਸਿਮਰਨ ਕਰਕੇ ਸਭ ਕੁਛ ਮਿਲ ਜਾਣਾ। ਕਹਿੰਦੇ ਰਾਤ ਜਗਾਵਣ ਜਾਏ, ਸਰਪਣ ਹੋ ਕੇ ਉਤਰੇ। ਧਿਆਨ ਕਰਨਾ, ਇਹ ਨਹੀਂ ਕਹਿਤਾ ਗੁਰੂ ਜੀ ਨੇ ਉਹ ਸੱਪ ਬਣ ਕੇ ਪੈਦਾ ਹੋ ਜਾਊਗੀ, ਨਹੀਂ, ਕਿਉਂਕਿ ਉਹ ਪੰਕਤੀ ਬਰਕਰਾਰ ਰੱਖਿਓ। ਮੈਂ ਸੁਣਾ ਦਿਆਂ ਆਪ ਜੀ ਨੂੰ, ਉਹ ਪੰਕਤੀ ਭੁੱਲ ਜਾਂਦੇ ਹੋ ਆਪ ਜੀ, ਉਸ ਪੰਕਤੀ ਨੂੰ ਸਾਹਮਣੇ ਰੱਖ ਕੇ ਵਿਖਿਆਣ ਕਰਿਓ, ਭਲਾ ਉਹ ਪੰਕਤੀ ਕੀ ਜਵਾਬ ਦਿੰਦੀ ਹੈ। ਇੱਥੇ ਨਾਮੋਂ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈ ਹਨ ਬਿਸਤਾ ਮੈਂ ਸਮਾਏ। ਗੁਰੂ ਜੀ ਕਹਿਣ ਲੱਗੇ ਇੱਥੇ ਐਸ ਜਨਮ ਅੰਦਰ ਅਗਰ ਤੇਰੀ ਆਤਮਾ ਨਾਮ ਤੋਂ ਭੁੱਲ ਗਈ, ਜਨਮ ਹੋਰ ਮਿਲੇਗਾ ਪਰ ਹੱਥ ਨਹੀਂ ਪੈਣਾ। ਅਤੇ ਗੁਰੂ ਜੀ ਕਹਿੰਦੇ ਜੋਨੀ ਸਭ ਭੁਆਈ ਹਨ, ਕਹਿੰਦੇ ਜਿਹੜੀ ਆਤਮਾ ਐਸ ਜਨਮ ਤੋਂ ਨਾਮ ਤੋਂ ਭੁੱਲ ਗਈ ਸਾਰੀਆਂ ਜੋਨਾਂ ਦੁਬਾਰਾ ਕਮਾਈ ਜਾਏਗੀ। ਅਤੇ ਇੱਥੇ ਫਿਰ ਕਿਉਂ ਲਿਖਿਆ ਸਰਪਣ ਹੋਏ ਕੇ ਉਤਰੇ, ਇੱਥੇ ਸੱਪ 'ਚ ਪਾਇਆ, ਉੱਥੇ ਕਹਿੰਦੇ ਸਾਰੀਆਂ ਜੁਨਾਂ ਜਾਏ, ਕਿਹੜੀ ਪੰਕਤੀ ਨੂੰ ਮੰਨੀਏ, ਗੜਬੜ ਹੋ ਗਈ ਨਾ। ਫਿਰ ਆਓ, ਸੱਪ ਨਹੀਂ ਕਿਹਾ ਉਹਨਾਂ ਨੇ, ਸਰਪਣ ਹੋਏ ਕੇ ਉਤਰੇ, ਪਤਾ ਕਿਉਂ ਕਿਹਾ, ਜਿਹੜੀ ਸਪਨੀ ਹੈ ਨਾ ਜਦੋਂ ਬੱਚਿਆਂ ਨੂੰ ਜਨਮ ਦਿੰਦੀ, ਜਦੋਂ ਉਹਦੇ ਆਂਡੇ ਖੁੱਲ੍ਹਦੇ ਅਤੇ ਉਹ ਦਾਇਰਾ ਬਣਾ ਕੇ ਬਹਿ ਜਾਂਦੀ ਹੈ, ਧਿਆਨ ਨਾਲ ਸੁਣਨਾ, ਸਪਨੀ ਦਾਇਰਾ ਬਣਾ ਕੇ ਬਹਿ ਜਾਂਦੀ, ਜਿਹੜੇ ਆਂਡੇ ਦੇ ਵਿੱਚੋਂ ਬੱਚਾ ਨਿਕਲਦਾ ਸਪਨੀ ਖਾ ਜਾਂਦੀ ਹੈ, ਜਾਏ ਆਪਣੇ ਖਾਏ ਆਪਣੇ ਬੱਚੇ ਖਾ ਜਾਂਦੀ ਹੈ। ਬੜੀ ਮੁਸ਼ਕਲ ਨਾਲ ਇੱਕ ਅੱਧਾ ਬਚਦਾ, ਜੇ ਜਿਹੜਾ ਉਹਦੇ ਦਾਇਰੇ ਤੋਂ ਭੱਜ ਜਾਂਦਾ ਉਹੀ ਸੱਪ ਬਚਦਾ, ਅਤੇ ਜੇ ਨਾ ਖਾਵੇ ਸੱਪ ਹੀ ਸੱਪ ਹੋਣ। ਘੱਟ ਤੋਂ ਘੱਟ 100-100 ਬੱਚੇ ਨੂੰ ਜਨਮ ਦਿੰਦੀ ਹੈ ਸਪਨੀ, ਪਰ ਸਾਰੇ ਹੀ ਖਾ ਜਾਂਦੇ। ਅਤੇ ਗੁਰੂ ਜੀ ਕੀ ਕਹਿੰਦੇ, ਸਰਪਣ ਹੋਏ ਕੇ ਉਤਰੇ, ਹੋਏ ਕੇ ਲਿਖਿਆ ਨਾ, ਕਹਿੰਦੇ ਫਿਰ ਤੇਰੇ ਵੀ ਉਹ ਜਨਮ ਹੋਣਗੇ ਸਪਨੀ ਵਰਗੇ, ਕਿ ਜਿੰਨੇ ਤੂੰ ਆਪਣੇ ਪੁੰਨ ਇਕੱਠੇ ਕੀਤੇ ਸੀ ਨਾ ਉਹਨਾਂ ਨੂੰ ਆਪੇ ਹੀ ਖਾ ਜਾਏਂਗੀ, ਜਿਹੜੇ ਸਿਮਰਨ ਨਹੀਂ ਕਰਦੇ। ਲੱਗਿਆ ਪਤਾ ਹੁਣ, ਜਿਹੜੇ ਸਿਮਰਨ ਨਹੀਂ ਕਰਦੇ ਆਪਣੇ ਕੀਤੇ ਪੁੰਨਾਂ ਨੂੰ, ਆਪਣੇ ਕੀਤੇ ਚੰਗਿਆਂ ਕਰਮਾਂ ਨੂੰ ਆਪ ਹੀ ਖਾ ਜਾਂਦੇ ਨੇ ਜਿਹੜੇ ਸਿਮਰਨ ਨਹੀਂ ਕਰਦੇ। ਜੇ ਸਿਮਰਨ ਕਰ ਲੈਂਦੇ ਉਹਨਾਂ ਪੁੰਨਾਂ ਨੂੰ, ਚੰਗਿਆਂ ਕਰਮਾਂ ਨੂੰ ਫਲ ਪੈ ਜਾਣਾ ਸੀ, ਕਿਉਂਕਿ ਜੀਰੋ ਕਿੰਨੀਆਂ ਮਰਜ਼ੀ ਇਕੱਠੀਆਂ ਕਰ ਲਈਏ ਕਿਤੇ ਏਕਾ ਨਾਲ ਲੱਗ ਜਾਵੇ ਮੁੱਲ ਵੱਧ ਜਾਂਦਾ ਹੈ, ਜੇ ਕਿਤੇ ਉਹ ਚੰਗੇ ਕਰਮਾਂ ਨੂੰ ਉਹਨਾਂ ਨੂੰ ਜੇ ਕਦੇ ਸਿਮਰਨ ਕਰ ਲੈਂਦੇ ਫਲ ਪੈ ਜਾਣਾ ਸੀ, ਅਤੇ ਜੇ ਨਹੀਂ ਕੀਤਾ ਤਾਂ ਫਿਰ ਤੁਸੀਂ ਉਹ ਆਪਣੇ ਪੁੰਨ ਅਤੇ ਆਪਣੇ ਚੰਗੇ ਕਰਮ ਆਪ ਹੀ ਖਾ ਗਏ। ਲੱਗਿਆ ਪੁੱਤ, ਸਿਮਰਨ ਨਾ ਛੱਡਿਓ। ਜੇ ਕੁਛ ਇਕੱਠਾ ਕੀਤਾ ਜੇ ਗੁਰੂ ਪਿਆਰਿਓ, ਮੁੱਲ ਵੱਧ ਜਾਊ, ਪਰ ਮੁੱਲ ਤਾਂ ਵਧਣਾ ਹੈ ਜੇ ਕਿਤੇ ਏਕਾ ਨਾਲ ਲੱਗ ਜਾਏ। ਏਕਾ ਨਾਲ ਲਾ ਲਿਓ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ। ਸੋ ਵਿਚਾਰ ਕਰਨੀ, ਗੁਰੂ ਜੀ ਗੱਲ ਨਾਮ ਦੀ ਕਰਦੇ ਆ, 1430 ਪੰਨੇ, ਸਵਾਏ ਨਾਮ ਤੋਂ ਗੁਰੂ ਜੀ ਕੋਈ ਗੱਲ ਨਹੀਂ ਕਰਦੇ। ਪਰ ਅਸੀਂ ਗੁਰਬਾਣੀ ਪੜ੍ਹ ਕੇ ਸੰਸਾਰ ਦੀ ਗੱਲ ਕਰਦੇ, ਸਵਾਏ ਸੰਸਾਰ ਤੋਂ ਕੋਈ ਗੱਲ ਨਹੀਂ ਕਰਦੇ। ਸਾਡਾ ਧਿਆਨ ਟਿਕਿਆ ਹੀ ਇੱਥੇ ਆ, ਗੁਰੂ ਜੀ ਕਰ ਦਿਓ ਕਿਰਪਾ, ਫਲਾਣਾ ਕੰਮ ਫਸਿਆ, ਧਮਕਾਉਣਾ ਕੰਮ ਫਸਿਆ, ਛੱਡ ਦਿਓ ਕੰਮ ਸਾਰੇ ਹੀ। ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਜੇ ਮਨ ਟਿਕ ਗਿਆ ਤੁਹਾਡਾ ਪ੍ਰਭੂ ਦੇ ਨਾਮ ਦੇ ਨਾਲ, ਪਤਾ ਨਹੀਂ ਤੁਹਾਡੇ ਕਿੰਨਿਆਂ ਜਨਮਾਂ ਦੇ ਫਲ ਤੁਹਾਡੀ ਝੋਲੀ 'ਚ ਸਵੇਰੇ ਹੀ ਪਾ ਦੇਣੇ। ਪਤਾ ਨਹੀਂ, ਕਿਉਂਕਿ ਦਿਆਲੂ ਹੈ, ਕਿਰਪਾਲੂ ਹੈ, ਉਹਦਾ ਕੀ ਲੈਣਾ। ਇੱਥੋਂ ਘਰ ਪਹੁੰਚੋ, ਘਰ ਜਾਂਦਿਆਂ ਪਤਾ ਨਹੀਂ ਕੀ ਕੀ ਦੇ ਦੇਣਾ ਉਹਨੇ। ਰਾਤ ਸੁੱਤੇ ਪਏ ਸੀ, ਮੰਗਣ ਡਏ ਸੀ, ਫਲਾਣਾ ਕੰਮ ਕਰਦੇ, ਧਮਕਾਉਣਾ ਕੰਮ ਵਰਦੇ। ਗੁਰੂ ਪਿਆਰਿਓ, ਨਾਮ ਸਿਮਰਨ ਕਰਿਓ, ਭਗਤੀ ਕਰਦੇ ਕਰਦੇ ਸੌਂ ਜਿਓ। ਤੁਸੀਂ ਕਹਿੰਦੇ ਸੀ ਫਲਾਣਾ ਬੰਦਾ ਮੇਰੇ ਆਖੇ ਨਹੀਂ ਲੱਗਦਾ, ਮੇਰਾ ਕੰਮ ਨਹੀਂ ਕਰਦਾ, ਧਮਕਾਉਣਾ ਯੇ ਨਹੀਂ ਵੋ ਨਹੀਂ। ਭਗਤੀ ਕਰਦਿਆਂ ਕਰਦਿਆਂ ਸਵੇਰੇ ਪ੍ਰਕਾਸ਼ ਹੋ ਗਿਆ, ਸਵੇਰੇ ਉੱਠਿਆ ਜਿਹਦੇ ਕੋਲੋਂ ਕੰਮ ਕਰਾਉਣਾ ਸੀ, ਸਿਰੇ ਬੂਹੇ ਅੱਗੇ ਖੜਾ। ਪੁੱਛਿਆ, ਭਾਈ ਸਾਹਿਬ ਕੌਣ ਬੂਹਾ ਖੜਕਾਉਣ ਡਿਆ? ਖੋਲੀ ਯਾਰ। ਆਪ ਜੀ, ਉਹ ਤੁਹਾਡਾ ਫਲਾਣਾ ਕੰਮ ਫਸਿਆ ਸੀ? ਕਹਿੰਦਾ ਉਹ ਕਹਿੰਦਾ ਮੈਂ ਲੰਘਣ ਡਿਆ ਸੀ। ਭਾਅ ਜੀ ਕਿਹੜੀ ਗੱਲ ਕੀਤੀ, ਆ ਲਓ ਫੜੋ। ਮੈਂ ਕਰਤੇ ਸੈਨ, ਛੱਡੋ ਕੀ ਲੜਾਈ ਝਗੜਾ ਕਰਨਾ, ਆ ਲਓ ਪੇਪਰ ਫੜੋ। ਮੈਂ ਕਿਹਾ ਕੀ ਹੋਇਆ? ਅਤੇ ਪਰਮਾਤਮਾ ਹੱਸਣ ਡਏ ਸੀ, ਕਹਿੰਦੇ ਜਿਹਦਾ ਧਿਆਨ ਮੇਰੇ ਵੱਲ, ਮੇਰਾ ਧਿਆਨ ਉਹਦੇ ਵੱਲ। ਕਹਿੰਦੇ ਤੂੰ ਮੇਰੇ ਕੋਲ ਸੀ, ਅਤੇ ਕਹਿੰਦਾ ਫਿਰ ਸਾਰਾ ਸੰਸਾਰ ਤਾਂ ਮੇਰੇ ਕੋਲ ਹੀ ਬੈਠਾ ਸੀ। ਮੈਂ ਕਿਹਾ ਉਹ ਕਹਿੰਦੇ ਤੇਰਾ ਧਿਆਨ ਮੇਰੇ ਵੱਲ ਸੀ, ਕਹਿੰਦਾ ਸਾਰਾ ਸੰਸਾਰ ਦਾ ਹੀ ਧਿਆਨ ਤੇਰੇ ਵੱਲ ਹੋ ਗਿਆ। ਜਿਸ ਨੀਚ ਕੋਈ ਨਾ ਜਾਣੇ, ਨਾਮ ਜਪਤ ਚੌਂ ਕੁੰਟ ਮਾਨੇ। ਆ ਜੇ ਨਾਮ ਦੀ ਵਡਿਆਈ ਕਰ ਲਓ, ਐਵੇਂ ਭਜੇ ਫਿਰਦਿਆਂ ਝੂਟੀਆਂ ਦਾਤਾਂ ਮਗਰ ਤੱਤ ਪਿਆਰੀ ਮਿਸਰਿਆਂ ਦੇ ਤਾਰਾ। ਛੱਡ ਦਿਓ, ਕਹਿ ਦਿਓ ਗੁਰੂ ਜੀ ਕਰ ਦਿਓ ਕਿਰਪਾ ਸਾਡੇ 'ਤੇ, ਬਖਸ਼ ਦਿਓ ਸੋਝੀ, ਤੁਹਾਡੀ ਗੁਰਬਾਣੀ ਦੀ ਸੋਝੀ ਆ ਜਾਵੇ, ਅਤੇ ਜਿਸ ਨਾਮ ਦੀ ਗੱਲ ਕਰਦੇ ਹੋ ਮੇਰਾ ਮਨ ਕਿਤੇ ਉਸ ਨਾਮ ਨਾਲ ਜੁੜ ਜਾਏ, ਸੁਰਤੀ ਸ਼ਬਦ ਨਾਲ ਜੁੜ ਜਾਏ ਕਿਤੇ। ਪਰ ਕਿੱਥੇ? ਕਹਿੰਦਾ ਸੁਰਤੀ ਸ਼ਬਦ ਨਾਲ ਜੁੜੇ ਤਾਂ ਨਹੀਂ ਜੁੜੇ, ਸਵਾਦ ਤੇ ਤਾਂ ਹੀ ਤੇਰੇ ਦਰ 'ਤੇ ਹੈ, ਮੈਨੂੰ ਝੂਠੀ ਦਾਤ ਜੁੜ ਜਾਏ, ਸ਼ਬਦ ਦੀ ਗੱਲ ਨਹੀਂ ਕਰਦਾ। ਸੋ ਝੂਠ ਨੂੰ ਨਾ ਜੋੜੋ, ਸੱਚ ਨੂੰ ਜੋੜੋ। ਮਾਲਕ ਚੜ੍ਹਦੀਆਂ ਕਲਾ ਕਰੇ, ਗੁਰੂ ਚਰਨਾਂ ਨਾਲ ਜੁੜੋ। ਸੋ ਆਓ ਇੱਥੇ ਹੀ ਸਮਾਪਤੀ ਕਰਦੇ ਹੋਏ ਫਤਿਹ ਗਜਾਈਏ। ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ।